श्री वाहिगुरु साहिब जीओ, सतनाम श्री वाहिगुरु साहिब जीओ, एक ओंकार सतनाम करता पुरख निर्भाओ निर्वैर अकाल मूरत अजोनी सैभं गुर प्रसाद जप आद सच जुगाद सच है भी सच नानको सी भी सच गुरु नानक ते याद लै दसवें गुर पर्यंत बारंबार मम वंदना साहिब श्री गुरु ग्रंथ मैं मूर्ख की केतक बात है कोट पराधी तरिया दे गुरु नानक जन सुनया पेखिया से फिर गरबा सुना परियारे वाणी गुरु गुरु है वाणी विच वाणी अमृत सार गुरबाणी कह सेवक जन मन परताख गुरु निसतारे कहां बुद्ध प्रभु तुच हमारी वर्ण सक महिमा जो तिहारी हमना सगत कर सिफत तुम्हारी आप लिहो तुम कथा सुधारी जेता जियो पिंड सब तेरा तू अंतर जामी पुरख भगवान दासन दास कह जन नानक जिहा तू कराए हे तिहा हो करी बखियाना सो कह टल गुर सेविया अहनस सहज सुभाए दर्शन परसिया गुरु कै जन्म मरण दुख जाए दर्शन परसिया गुरु कै जन्म मरण दुख जाए परम सत्कार योग सतगुरां दी साजी और नवाजी होई बड़े ही अदब सत्कार दे नाल सतगुर बाला प्रीतम धन धन साहिब श्री गुरु हरकृष्ण महाराज जी दे पावन स्थान गुरुद्वारा बंगला साहिब दिल्ली विखे पहुंच करके और टीवी चैनलों दे माध्यम दे राही आपो अपने घरां विच बैठ करके सतगुरां दे पावन दरबार दे नितनेम गुरबाणी कथा कीर्तन शब्द विचार नाल जुड़ बैठे गुरु की साजी नवाजी होई गुरु रूप गुरु खालसा साध संगत जी वड़े भागां वाले हां सुभागा समां गुरबाणी शब्द कीर्तन कथा विचार नाल जुड़न दा प्राप्त हो रहा है आओ सरबत संगतां सर्व विचारां दी सांझ तो पहला सतगुरां दी बख्शिश कीती होई पावन पवित्र गुरफतेह दी सांझ करना करिए कोई भी रसना वांझी ना रहे बड़े अदब सत्कार नाल जोगो जोग टल चवर शतर तखत दे मालक गुरता गद्दी उपर सुभायमान दस पातशाहां दी आत्मक जोत सरकारे कुल आलम हजूरे अनवर पातशाह धन धन साहिब श्री गुरु ग्रंथ साहिब सचे पातशाह महाराज जी नूं बड़े अदब सत्कार दे नाल सीस झुकांदे होए पावन पवित्र गुरफतेह दी सांझ करिए कोई रसना वांझी ना रहे आओ सारे मिलके गज के आखो जी वाहिगुरु जी का खालसा वाहिगुरु जी की फतेह बड़ी रहमत कीती है सतगुरां ने वडभागी संगतां नूं अमृत वेले दा जागना ਇਸ਼ਨਾਨ ਪਾਣ ਨਿਤਨੇਮ ਦੀਆਂ ਦਾਤਾਂ ਪ੍ਰਾਪਤ ਹੋਈਆਂ ਨੇ। ਸਤਿਗੁਰ ਬਾਲਾ ਪ੍ਰੀਤਮ ਜੀ ਦੇ ਸਥਾਨ ਤੇ ਰੋਜ਼ਮਰਾ ਦੀ ਮਰਜ਼ਾਦਾ ਅਨੁਸਾਰ ਗੁਰਬਾਣੀ ਦੇ ਨਿਤਨੇਮ, ਸੁਖਮਨੀ ਸਾਹਿਬ ਦੇ ਜਾਪ, ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਗੁਰਮੁਖ ਪਿਆਰੇ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਆਪ ਸੰਗਤਾਂ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰ ਦੇ ਪਾਵਨ ਦਰਬਾਰ ਵਿੱਚ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਨ ਦਾ ਸਾਨੂੰ ਸੁਨਹਿਰੀ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਹੈ। ਕੋਈ ਪੁੰਨ ਭਾਗ ਜਾਗਿਆ ਹੈ ਤੇ ਗੁਰੂ ਦੇ ਚਰਨਾਂ ਚ ਜੁੜ ਬੈਠੇ ਆ, ਗੁਰਬਾਣੀ ਸ਼ਬਦ ਵਿਚਾਰ ਕਥਾ ਕੀਰਤਨ ਨਾਲ ਜੁੜ ਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆ ਕਰ ਰਹੇ ਆ। ਸਤਿਗੁਰਾਂ ਦੇ ਪਾਵਨ ਵਚਨ ਹਨ, ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੈ। ਉਹ ਘੜੀਆਂ ਸੁਲੱਖਣੀਆਂ ਨੇ, ਸੋਭਨੀਕ ਨੇ, ਸਫਲੀਆਂ ਨੇ, ਜਿਹੜੀਆਂ ਘੜੀਆਂ ਗੁਰਬਾਣੀ ਨਾਲ, ਸ਼ਬਦ ਨਾਲ, ਸੇਵਾ ਸਿਮਰਨ ਨਾਲ ਜੁੜ ਕੇ ਉਸ ਸਾਈ ਪ੍ਰਭੂ ਦੀ ਯਾਦ ਵਿੱਚ ਬਤੀਤ ਹੁੰਦੀਆਂ ਨੇ। ਸਤਿਗੁਰਾਂ ਦੇ ਅਨੰਨ ਸਿੱਖ ਭਾਈ ਆਨੰਦ ਲਾਲ ਸਿੰਘ ਜੀ ਗੋਇਆ, ਉਹ ਵੀ ਬਚਨ ਕਰਦੇ ਉਮਰ ਰੋਹਾ ਵਿੱਚ ਲਿਖ ਕੇ, ਜੋ ਯਾਦ ਸਾਈ ਚ ਗੁਜ਼ਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸੰਝ ਦੇ ਫਜਰੇ। ਉਹ ਸਮਾਂ ਸੋਭਨੀਕ ਹੈ, ਸੁਹਾਵਣਾ ਹੈ, ਸਫਲਾ ਹੈ, ਜਿਹੜਾ ਗੁਰਬਾਣੀ ਸ਼ਬਦ ਵਿਚਾਰ ਨਾਲ ਜੁੜ ਕੇ, ਸੇਵਾ ਸਿਮਰਨ ਨਾਲ ਜੁੜ ਕੇ ਸਾਡਾ ਬਤੀਤ ਹੁੰਦਾ ਹੈ। ਸੋ ਵੱਡੇ ਭਾਗ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਸ਼ਬਦ ਕੀਰਤਨ ਕਥਾ ਵਿਚਾਰ, ਜਿਹਦੇ ਨਾਲ ਵਡਭਾਗੀ ਸਿੱਖ ਸੰਗਤਾਂ ਰੋਜ਼ਾਨਾ ਜੁੜਦੀਆਂ ਨੇ, ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਆਖਿਆ ਜੋ ਸਤਿਗੁਰ ਬਖਸ਼ਿਸ਼ ਕਰਦੇ ਹਨ, ਆਪ ਪੰਥ ਪ੍ਰਸਿੱਧ ਵਰਦਵਾਨਾ ਪਾਸੋਂ ਸਰਵਣ ਕਰਦੇ ਰਹਿੰਦੇ ਹੋ, ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ, ਆਪ ਸੰਗਤਾਂ ਦੇ ਆਸ਼ੀਰਵਾਦ ਸਦਕਾ 2 ਦਿਨ ਦੀ ਹਾਜ਼ਰੀ ਇਸ ਪਾਵਨ ਸਥਾਨ ਤੇ। ਕੱਲ ਵੀ ਸੇਵਾ ਚ ਦਾਸ ਹਾਜ਼ਰ ਹੋਇਆ ਸੀ, ਅੱਜ ਫੇਰ ਸਤਿਗੁਰ ਨੇ ਰਹਿਮਤ ਕੀਤੀ ਹੈ, ਆਪ ਸੰਗਤਾਂ ਦੇ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਤੇ ਗੁਰਬਾਣੀ ਦੀ ਸ਼ਬਦ ਵਿਚਾਰ ਨਾਲ ਜੁੜਨ ਦਾ। ਇਹ ਸਤਿਗੁਰਾਂ ਦਾ ਜੋ ਉਪਦੇਸ਼ ਹੈ ਸਾਡੇ ਸਭ ਲਈ ਸਾਂਝਾ ਹੈ, ਕਹਿਣ ਸੁਣਨ ਵਾਲਿਆਂ ਲਈ ਸਭ ਲਈ ਸਾਂਝਾ ਹੈ ਉਪਦੇਸ਼ ਸਤਿਗੁਰ ਦਾ, ਗੁਰਬਾਣੀ ਦਾ ਤੇ ਉਪਦੇਸ਼ ਸਾਰੇ ਸੰਸਾਰ ਲਈ ਸਾਂਝਾ ਹੈ। ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੈ ਬਾਹਰਾ ਜੀਓ। ਸਤਿਗੁਰ ਦਾ ਉਪਦੇਸ਼ ਸਾਰੀ ਮਨੁੱਖਤਾ ਲਈ ਸਾਂਝਾ, ਸਾਰੇ ਧਰਮਾਂ ਲਈ ਸਾਂਝਾ, ਸਾਰੇ ਜੀਵਾਂ ਲਈ ਸਾਂਝਾ, ਕਹਿਣ ਤੇ ਸੁਣਨ ਵਾਲਿਆਂ ਲਈ ਸਭ ਲਈ ਸਾਂਝਾ ਹੈ ਸਤਿਗੁਰ ਦਾ ਉਪਦੇਸ਼। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਤੇ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਮਹਾਨ ਸੇਵਾ ਸਿਮਰਨ ਦੇ ਪੁੰਜ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਥਾਵਿਆਂ ਦੇ ਥਾਮ, ਸਤਿਗੁਰਾਂ ਦੇ ਮੁਖਾਰਬਿੰਦ ਤੋਂ ਇਹ ਪਾਵਨ ਸ਼ਬਦ ਜੋ ਗੁਰਮੁਖ ਪਿਆਰੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪਾਂ ਸਰਵਣ ਕੀਤਾ ਹੈ, ਇਹ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 584 ਅੰਗ ਦੇ ਉੱਪਰ ਵਾੜ ਹੰਸ ਰਾਗ ਦੇ ਅੰਦਰ ਸਸ਼ੋਭਿਤ ਹੈ। ਇਸ ਪਾਵਨ ਸ਼ਬਦ ਦੇ ਜੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, 4 ਪਦੇ ਹਨ, 2 ਪਦਿਆਂ ਦਾ ਜਾਪ ਕੱਲ ਵੀ ਸਰਵਣ ਕੀਤਾ ਸੀ, 1 ਪਦੇ ਦੀ ਵਿਚਾਰ ਹੋਈ ਸੀ, ਅੱਜ ਵੀ ਉਹਨਾਂ ਦੋਨਾਂ ਪਦਿਆਂ ਦਾ ਜਾਪ ਦੁਬਾਰਾ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਸਤਿਗੁਰ ਰਹਿਮਤ ਕਰੇ 2 ਪਦੇ ਦੀ ਵਿਚਾਰ ਅੱਜ ਆਪਾਂ ਸਾਰੇ ਰਲ ਮਿਲ ਕੇ ਸਾਂਝੀ ਕਰਾਂਗੇ ਕਿ ਸਤਿਗੁਰਾਂ ਨੇ ਇਸ ਪਾਵਨ ਬਾਣੀ ਦੇ ਅੰਦਰ, ਇਸ ਸ਼ਬਦ ਦੇ ਅੰਦਰ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਰਵਣ ਕੀਤਾ ਸੀ ਜੋ ਆਰੰਭਤਾ ਦਾ ਪਦਾ ਹੈ, ਇਹ ਸਰੀਰ ਜਜਰੀ ਹੈ, ਇਸ ਨੂੰ ਜਲ ਪਹੁੰਚੇ ਆਏ। ਸਰੀਰ ਦੇ ਬਾਬਤ ਵਿਚਾਰਾਂ ਕੱਲ ਸਰਵਣ ਕੀਤੀਆਂ ਸਨ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਮਨੁੱਖਾ ਸਰੀਰ ਦਾ ਜ਼ਿਕਰ ਕੀਤਾ, ਇਹਦੀ ਸਫਲਤਾ ਦਾ ਜ਼ਿਕਰ ਕਿ ਜਿਹੜਾ ਮਨੁੱਖ ਬੰਦਗੀ ਚ ਸੇਵਾ ਸਿਮਰਨ ਚ ਲੱਗਦਾ ਇਸ ਸਰੀਰ ਨੂੰ ਸਫਲਿਆ ਕਰ ਲੈਂਦਾ, ਔਰ ਜਿਹੜਾ ਮਨਮੁਖ ਮਨੁੱਖ ਇਹ ਸਰੀਰ ਦਾ ਲਾਹਾ ਨੇ ਇਹਨੂੰ ਭੋਗ ਵਿਲਾਸਾਂ ਦੇ ਅੰਦਰ ਖਾਣ ਪੀਣ ਹੱਸਣ ਸੌਣ ਦੇ ਅੰਦਰ ਹੀ ਬਤੀਤ ਕਰ ਦਿੰਦਾ, ਕਿਉਂਕਿ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ। ਮਰਨਾ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਗੁਰਬਾਣੀ ਦਾ ਵਚਨ ਹੈ, ਹੀਰਾ ਜਨਮ ਅਮੋਲਕ ਹੈ ਭਾਰੀ, ਵਿਣ ਗਾਹ ਕਮੀਕਾ ਕੱਖ। ਸੱਚੇ ਪਾਤਸ਼ਾਹ ਬਚਨ ਕਰਦੇ, ਜਨਮ ਦੁਰਲੱਭਾ ਹੈ ਅਮੋਲਕ ਹੈ, ਹੀਰੇ ਲਾਲਾਂ ਦੀ ਨਿਆਈ ਹੈ ਮਨੁੱਖਾ ਜਨਮ, ਪਰ ਗਾਹਕ ਤੋਂ ਬਿਨਾ ਕੱਖਾਂ ਦੀ ਨਿਆਈ, ਗਾਹਕ ਤੋਂ ਬਿਨਾ ਕੌਡੀਆਂ ਦੀ ਨਿਆਈ, ਇਹ ਜਿਹੜਾ ਮਨੁੱਖਾ ਸਰੀਰ ਹੈ ਉਹ ਮਨੁੱਖ ਗਵਾ ਦਿੰਦਾ ਹੈ। ਜੀਵ ਆਤਮਾ ਇਸ ਸਰੀਰ ਦਾ ਲਾਹਾ ਨਹੀਂ ਲੈਂਦੀ ਮਨਮੁਖ ਮਨੁੱਖਾਂ ਦੀ। ਗੁਰਮੁਖ ਪੁਰਸ਼ ਇਸ ਸਰੀਰ ਦਾ ਲਾਹਾ ਲੈ ਕੇ ਇਹ ਸਰੀਰ ਰੂਪੀ ਘੋੜੇ ਤੇ ਸਵਾਰ ਹੋ ਕੇ ਮੰਜ਼ਲ ਨੂੰ ਤੈਅ ਕਰ ਲੈਂਦੇ ਹੈ ਔਰ ਮੰਜ਼ਲੇ ਮਕਸੂਦ ਤੇ ਜਾ ਪਹੁੰਚਦੇ ਹੈ। ਪਰ ਮਨਮੁਖ ਮਨੁੱਖ, ਨਾਸਤਕ ਮਨੁੱਖ, ਸ਼ਰਧਾਹੀਨ ਮਨੁੱਖ, ਉਹ ਇਸ ਸਰੀਰ ਤੋਂ ਲਾਹਾ ਨਹੀਂ ਲੈ ਸਕਦਾ। ਭੋਗ ਵਿਲਾਸਾਂ ਵਿੱਚ ਰਤਿਆ ਹੋਇਆ ਮਨੁੱਖ ਉਹ ਇਸ ਸਰੀਰ ਤੋਂ ਲਾਹਾ ਨਹੀਂ ਲੈ ਸਕਦਾ ਔਰ ਉਹ ਇਸ ਸਰੀਰ ਨੂੰ ਬਰਬਾਦ ਕਰ ਲੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਪਹਿਲੇ ਸ਼ਬਦ ਦੇ ਅੰਦਰ, ਪਹਿਲੇ ਪਦੇ ਦੇ ਅੰਦਰ, ਕਿ ਇਹ ਸਰੀਰ ਜਜ਼ਰੀ ਹੈ, ਇਸ ਨੂੰ ਜਰ ਪਹੁੰਚਿਆ ਆਏ। ਇਹ ਸਰੀਰ ਇੱਕ ਐਸਾ ਭੋਗ ਹੈ ਜਿਹੜਾ ਬੁਢਾਪੇ, ਖੀਣਤਾ ਵਾਲੇ ਪਾਸੇ, ਨਾਸਵੰਤਾ ਵਾਲੇ ਪਾਸੇ ਚੱਲਦਾ। ਖਿਆਲ ਕਰਨਾ, ਮਨੁੱਖ ਦਾ ਹਰ ਕਦਮ ਉਹਦੇ ਅੰਤ ਵੱਲ ਨੂੰ ਚੱਲਦਾ ਹੈ, ਮਨੁੱਖ ਦਾ ਹਰ ਕਦਮ ਉਹਦੇ ਅੰਤ ਵੱਲ ਨੂੰ ਵਧ ਰਿਹਾ ਹੈ। ਅਸੀਂ ਸਮਝਦੇ ਹਾਂ ਬੱਚੇ ਦਾ ਬਚਪਨ ਸੀ, ਉਹ ਰਿੜਨਾ ਨਹੀਂ ਸੀ ਜਾਣਦਾ, ਹੁਣ ਰਿੜਨ ਲੱਗ ਪਿਆ। ਉਹਨੂੰ ਤੁਰਨਾ ਨਹੀਂ ਸੀ ਆਉਂਦਾ, ਹੁਣ ਤੁਰਨ ਲੱਗ ਪਿਆ, ਵੱਡਾ ਹੋ ਰਿਹਾ। ਉਹਨੂੰ ਬੋਲਣਾ ਨਹੀਂ ਸੀ ਆਉਂਦਾ, ਹੁਣ ਬੋਲਣ ਲੱਗ ਪਿਆ, ਗੱਲਾਂ ਕਰਦਾ, ਵੱਡਾ ਹੋ ਰਿਹਾ। ਪਰ ਗੁਰਬਾਣੀ, ਸਤਿਗੁਰ ਸੱਚੇ ਪਾਤਸ਼ਾਹ ਨੇ ਗਿਆਨ ਬਖਸ਼ਿਆ ਕਿ ਮਨੁੱਖ ਅਗਿਆਨਤਾ ਬਸ ਐਸੇ ਬਚਨ ਕਰ ਰਿਹਾ, ਉਹਨੂੰ ਇਹ ਨਹੀਂ ਪਤਾ ਕਿ ਇਹ ਬੱਚਾ ਵੱਧ ਨਹੀਂ ਰਿਹਾ, ਇਹ ਘੱਟ ਰਿਹਾ, ਇਹ ਵੱਡਾ ਨਹੀਂ ਹੋ ਰਿਹਾ, ਇਹ ਛੋਟਾ ਹੋ ਰਿਹਾ। ਤੇ ਇਸ਼ਾਰਾ ਦਿੱਤਾ ਬਾਣੀ ਚ ਇਲਾਹੀ ਫਰਮਾਨ, ਸਤਿਗੁਰਾਂ ਦਾ ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੁਨਾ ਜਾਣੈ ਕਿ ਦਿਨ ਦਿਨ ਅਵਧ ਘਟਤ ਹੈ। ਸਤਿਗੁਰ ਬਚਨ ਕਰਦੇ, ਹਜੂਰ ਸੱਚੇ ਪਾਤਸ਼ਾਹ ਮਾਂ ਕਹਿੰਦੀ ਪੁੱਤ ਵੱਡਾ ਹੋ ਰਿਹਾ, ਅੱਗੇ ਰਿੜਨਾ ਨਹੀਂ ਸੀ ਆਉਂਦਾ, ਹੁਣ ਰਿੜਨ ਲੱਗ ਪਿਆ, ਅੱਗੇ ਤੁਰਨਾ ਨਹੀਂ ਸੀ ਆਉਂਦਾ, ਹੁਣ ਤੁਰਨ ਲੱਗ ਪਿਆ, ਅੱਗੇ ਬੋਲਣਾ ਨਹੀਂ ਸੀ ਆਉਂਦਾ, ਹੁਣ ਬੋਲਣ ਲੱਗ ਪਿਆ, ਅੱਗੇ ਇਸ ਨੂੰ ਸਮਝ ਨਹੀਂ ਸੀ, ਹੁਣ ਸਾਰੀ ਗੱਲ ਦੀ ਸਮਝ ਹੋ ਗਈ, ਇਹ ਵੱਡਾ ਹੋ ਗਿਆ। ਮਾਂ ਬੜਾ ਖੁਸ਼ ਹੁੰਦੀ ਹੈ, ਜਨਨੀ ਜਾਣਤ ਸੁਧ ਵੱਡਾ ਹੋਤ ਹੈ। ਪਰ ਸਤਿਗੁਰ ਹਜੂਰ ਸੱਚੇ ਪਾਤਸ਼ਾਹ ਬਚਨ ਕਰਦੇ, ਇਤਨਾ ਕੁਨਾ ਜਾਣੈ ਕਿ ਦਿਨ ਦਿਨ ਅਵਧ ਘਟਤ, ਇਹ ਨਹੀਂ ਜਾਣਦੀ ਕਿ ਹਰ ਸਾਹ ਦੇ ਨਾਲ, ਹਰ ਸਵਾਸ ਦੇ ਨਾਲ, ਹਰ ਘੜੀ ਪਲ ਦੇ ਨਾਲ, ਹਰ ਦਿਨ ਦੇ ਨਾਲ ਇਹਦੀ ਉਮਰ ਘਟਦੀ ਜਾ ਰਹੀ। ਗੁਰਬਾਣੀ ਦਾ ਮਹਾਵਾਕ ਹੈ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸੀਜੈ, ਕਾਲ ਹਨੇਰੀ ਫਿਰੈ ਬਦਕ ਜਿਉ ਕਹੋ ਕਵਣ ਬਿਧ ਕੀਜੈ। ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਦਿਨ ਕਰਕੇ, ਪਹਿਰ ਘੜੀਆਂ, ਪਲੇ ਪਲ ਚਸ਼ੇ ਕਰਕੇ ਇਹ ਉਮਰ ਘਟ ਰਹੀ ਹੈ। ਪਰ ਮੋਹ ਵਿੱਚ ਭੇਜੀ ਹੋਈ ਮਾਂ, ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮ ਰਾਓ ਹੱਸੈ। ਮਾਂ ਬੜੇ ਪਿਆਰ ਨਾਲ ਆਵਾਜ਼ਾਂ ਮਾਰਦੀ ਹੈ ਕਿ ਪੁੱਤ ਵੱਡਾ ਹੋ ਰਿਹਾ, ਬੜਾ ਲਾਡ ਪਿਆਰ ਕਰਦੀ ਹੈ। ਪਰ ਗੁਰਬਾਣੀ ਦੇ ਬਚਨ ਨੇ ਕਿ ਜਮ ਰਾਓ, ਜਿਹਦੀ ਡਿਊਟੀ ਲੱਗੀ ਇਸ ਜੀਵ ਨੂੰ ਲੈ ਕੇ ਜਾਣ ਦੀ, ਉਹ ਵੇਖ ਵੇਖ ਕੇ ਬੜਾ ਹੱਸਦਾ ਕਿ ਕਿੱਡੀ ਭੋਲੀ ਮਾਂ, ਇਹਨੂੰ ਇਹ ਨਹੀਂ ਪਤਾ ਕਿ ਪੁੱਤ ਵੱਡਾ ਨਹੀਂ ਹੋ ਰਿਹਾ, ਇਹਦਾ ਹਰ ਕਦਮ ਮੇਰੇ ਵੱਲ ਵੱਧ ਰਿਹਾ, ਹਰ ਕਦਮ ਮੌਤ ਵੱਲ ਵੱਧ ਰਿਹਾ। ਤੇ ਮੈਂ ਅਕਸਰ ਧਾਰਮਿਕ ਦੀਵਾਨਾਂ ਚ ਬੇਨਤੀ ਕਰਦਾ ਹੁੰਦਾ, ਗੁਰਮੁਖੋ ਜਦੋਂ ਮਨੁੱਖ जीव इस संसार च पैदा हुंदा बचे बची दे रूप विच उहदे पिछे दबे पैरी एक वस्तु एक चीज लग जांदी है। दुनिया ते कोई किसे दा पिछा करे कोई दस भी कदम कोई दस भी मील कोई दस भी मिनट जां कोई एक दिन कोई हफ्ता कोई महीना कोई साल पिछा करके हट जावेगा। कोई किसे दा पिछा करदा है महीना दो महीने साल पिछा करके हट जावेगा। पर एक चीज मनुख दे जन्म दे वेले ही इस दे दबे पैरी पिछे लग जांदी है। जेड़े अपना काम फते कीते बिना पिछा नहीं छड्डदी जीव दा उस चीज नूं कहिंदे आ मौत। हर बंदे दे पिछे हर जीव दे पिछे चाहे कोई राजा है चाहे प्रजा है अमीर है गरीब है कोई किसे धर्म ना कोई किसे फिरके ना संबंध रखदा कोई मतलब नहीं। जेड़ा भी जीव संसार ते जन्म लेंदा है मरन लिखाए मंडल में आए जन्म तो पहला मौत लिखी ते मौत दबे पैरी उस मनुख दे पिछे लग जांदी ते जदों समा बनदा चाहे बचपन है जवानी है बुढ़ापा है चाहे किन्ना भी प्रबंध क्यों ना हो कर लवे गुरमुख प्यारे वो मौत अपना काम फतेह कीते बिना पिछा नहीं छड्डदी। हर जीव दे पिछे दुनिया ते कोई किन्ना भी प्रबंध कर लवे इस मौत तो बचन दा अज तक कोई बचिया नहीं। संसार दे उपर कोई ऐसे प्राणी दा आपां जिक्र नहीं कर सकदे इतिहास विच कोई इस वर्ल्ड इस विश्व संसार विच साडे सामने कोई ऐसा प्रमाण नहीं है कि जिहड़ा जीव जदों दी सृष्टि शुरू होई उस तों लैके अज तक जिउंदा होवे जिहदा अंत नहीं होया जिहड़ा खत्म नहीं होया। क्योंकि जिहड़ी चीज जन्मदी ओह मर जांदी है जिहड़ी उपजदी ओह बिणस जांदी है जिहड़ी बन चीज बनदी है ओह भज जांदी टुट जांदी है। कोई किन्ना भी प्रबंध क्यों ना कर लवे गुरबाणी दे महावाक असीं पढ़दे हां हजूर सचे पातशाह बचन करदे ने बहु जतन करता बलवंत कारी सेवंत सूरा चतुर दिसै। सतगुरु बचन करदे कोई ताकतवर बंदा कोई राजा महाराजा कोई सम्राट कोई बहुत धनवान अमीर व्यक्ति मौत तो बचन लई बड़े जतन कर लवे बहुत जतन करता बलवंत कारी सेवंत सूरा चतुर दिसै। चार सवेरे उदे हथियार बंद शस्त्र धारी सूरमे सनदबद जोधे खड़े रहन हर वेले पहरे ते उस मनुख दी रखिया दे वास्ते। बिखम थान बसंती उच्चै नै सिमरन मरन कदांचह गुरबाणी दे महावाक सजूर सचे पातशाह बचन करदे सानू ज्ञान बख्शदे आ। क्योंकि गुरबिन ज्ञान ना होए गुरु साहब सानू ज्ञान बख्शदे आ। सब सिखण को हुकम है गुरु मान्यो ग्रंथ गुरु ग्रंथ साहब सतगुर सचे पातशाह साडे जागत जोत हाजर नाजर सतगुरु ने ते सानू ज्ञान बख्शदे आ कि बिखम थान बसंत उच्चै नै सिमरन मरन कदांचह उच्चियां पहाड़ियां दे विच किते अपना किला बना लवे। मौत दा ते किते चित चेता भी ना होवे सुपने च भी ना होवे कि इस जगह ते मौत आ सकदी है। बिखम थान बहुत बिखम थान दे कठिन थान ते उच्ची पहाड़ी दे उपर जाके किला उसार लवे। चार सफेरे सनदबद शस्त्र धारी जोधे पहरेदार ओदी सिक्योरिटी खड़ी होवे। पर ख्याल करना बिखम थान बसंत उच्चै नै सिमरन मरन कदांचह है इहो जिहा भी कोई प्रबंध क्यों ना कर लवे। पर सतगुरु सचे पातशाह ने रिजल्ट की दिता है हजूर सचे पातशाह महावाक बख्शदे ने होवंत आग्या भगवान पुरख है नानक कीती सास अकरखते। जे उस वाहिगुरु अकाल पुरख दी आग्या हो जावे जदों दा हुक्म हो जांदा तेहो जी बिखम थां तो एहो जे सनदबद शस्त्र धारी जोधियां चो एहो जे बिखम उच्चे किले त्यो गढ़ दे विचों एक कीड़ी उस मनुख दे उस जीव दे जाके सा खिच लियांदी है। गज के आगो सतनाम नानक कीटी सास अखरखते एक कीड़ी सा खिच लियांदी है ऐसे मनुख दे एडे वड्डे प्रबंध दे विचों एक कीड़ी ही उसनों मौत दे घाट उतार दिंदी है। कारण वाहिगुरु अकाल पुरख दी आग्या हो गई उहदा हुक्म हो गया। मनुख दे बनाए हुए प्रबंध कारगर सिद्ध नहीं हुंदे। असी अपने देश वल देख लईए किन्ने साडे राजे लोग राज करन वाले ਕਿੰਨੇ ਉੱਚੇ ਅਹੁਦਿਆਂ ਤੇ ਬੈਠੇ ਹੋਏ ਲੋਕ ਹੈ ਜਿਨ੍ਹਾਂ ਕੋਲ ਹਰ ਤਰ੍ਹਾਂ ਦੀ ਸਿਕਿਉਰਿਟੀ ਜ਼ੈਡ ਸਿਕਿਉਰਿਟੀਆਂ ਤੱਕ ਜਿਨ੍ਹਾਂ ਕੋਲੇ ਪ੍ਰਬੰਧ ਹੈ। ਪਰ ਰਿਜ਼ਲਟ ਕੀ ਹੋਇਆ? ਸਾਡੇ ਦੇਸ਼ ਦੇ ਗੁਰਮੁਖ ਪਿਆਰਿਓ ਕਿੰਨੇ ਪ੍ਰਾਈਮ ਮਿਨਿਸਟਰ ਔਰ ਸਾਡੇ ਕਈ ਸਟੇਟਾਂ ਦੇ ਚੀਫ ਮਿਨਿਸਟਰ ਜਿਹੜੇ ਆ ਉਹ ਮੌਤ ਦੇ ਘਾਟ ਉਤਰੇ ਇੰਨੇ ਪ੍ਰਬੰਧਾਂ ਦੇ ਕਾਰਨ। ਉਹ ਪ੍ਰਬੰਧ ਉਹਨਾਂ ਦੇ ਕਾਰਗਰ ਸਿੱਧ ਨਹੀਂ ਹੋ ਸਕੇ। ਉਹ ਪਹਿਰੇ ਲੱਗੇ, ਉਹ ਸਿਕਿਉਰਿਟੀਆਂ ਲੱਗੀਆਂ, ਉਹ ਸਨਦਬੱਧ ਸ਼ਸਤਰਧਾਰੀ ਯੋਧੇ ਖੜੇ ਰਹਿ ਗਏ, ਕੁਛ ਵੀ ਨਾ ਕਰ ਸਕੇ। ਕਾਰਨ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਹੋ ਗਿਆ। ਤੇ ਹਜ਼ੂਰ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਭਲਿਆ ਤੇਰੇ ਪ੍ਰਬੰਧ ਕੋਈ ਮਾਇਨਾ ਨਹੀਂ ਰੱਖਦੇ। ਉਸ ਮੌਤ ਤੋਂ ਕੋਈ ਬਚ ਨਹੀਂ ਸਕਿਆ। ਮਨੁੱਖ ਦੇ ਜਨਮ ਵੇਲੇ ਤੋਂ ਇੱਕ ਵਸਤੂ ਦਬੇ ਪੈਰੀ ਪਿੱਛੇ ਲੱਗਦੀ ਹੈ ਤੇ ਜਿੰਨਾ ਚਿਰ ਆਪਣਾ ਕੰਮ ਫਤਿਹ ਨਹੀਂ ਕਰ ਲੈਂਦੀ ਉਹਨਾਂ ਚਿਰ ਉਹ ਮਨੁੱਖ ਦਾ ਜੀਵ ਦਾ ਪਿੱਛਾ ਨਹੀਂ ਛੱਡਦੀ, ਉਹਨੂੰ ਮੌਤ ਕਹਿੰਦੇ ਹੈ। ਕਿੰਨਾ ਪ੍ਰਬੰਧ ਕਰ ਲਵੇ। ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸੈ ਬਿਖਮ ਥਾਨ ਬਸੰਤੀ ਉੱਚਾ ਨਹਿ ਸਿਮਰਨ ਮਰਨ ਕਦੰਚ ਹੈ ਹੋਵੰਤ ਆਗਿਆ ਭਗਵਾਨ ਪੁਰਖਾ ਨਾਨਕ ਕੀਤੀ ਸਾਸ ਅਕਰਖ ਤੇ। ਵਾਹਿਗੁਰੂ ਅਕਾਲ ਪੁਰਖ ਦੀ ਆਗਿਆ ਹੋਈ, ਇੱਕ ਕੀੜੀ ਨੇ ਸਾਹ ਖਿੱਚ ਲਿਆ। ਮੈਂ ਪੜ੍ਹ ਰਿਹਾ ਸੀ ਸਿਕੰਦਰ ਮਹਾਨ ਦੁਨੀਆਂ ਨੂੰ ਫਤਿਹ ਕਰਨ ਵਾਲਾ, ਜਦੋਂ ਫਤਿਹ ਕਰ ਵਾਪਸ ਜਾ ਰਿਹਾ ਸੀ ਆਪਣੇ ਦੇਸ਼ ਨੂੰ, ਉਹਦੀ ਰਾਜਧਾਨੀ ਯੂਨਾਨ, ਅੱਜ ਕੱਲ ਗ੍ਰੀਸ ਆਪਾਂ ਕਹਿੰਦੇ ਹਾਂ, ਯੂਰਪ ਦੇ ਅੰਦਰ ਮੈਂ ਗਿਆ। ਉੱਥੇ ਮੈਂ ਦੇਖਿਆ ਜਾ ਕੇ ਗੁਰਮੁਖ ਪਿਆਰੇ ਬਹੁਤ ਸਾਰੀ ਸਿੱਖ ਵਸੋਂ, ਅੱਜ ਸਿੱਖ ਸਾਡੇ ਵੀਰ ਉੱਥੇ ਕਿਰਤ ਕਰਨ ਵਾਸਤੇ, ਬਹੁਤ ਸਾਰੇ ਸਾਡੇ ਇੰਡੀਆ ਚੋਂ ਮਾਈ ਭਾਈ ਉੱਥੇ ਕਿਰਤ ਕਰਨ ਵਾਸਤੇ ਗਏ ਹੈ। ਔਰ ਉੱਥੇ ਗੁਰੂ ਘਰ, ਕਿਉਂਕਿ ਜਿੱਥੇ ਵੀ ਗੁਰੂ ਘਰ ਸਿੱਖ ਗਿਆ ਉਹਨੇ ਸੋਭਨੀਕ ਗੁਰਦੁਆਰੇ ਗੁਰਸਥਾਨ ਬਣਾਏ, ਆਪਣੀ ਸ਼ਰਧਾ ਆਸਥਾ ਦਾ ਕੇਂਦਰ, ਧਰਮ ਦੇ ਕੇਂਦਰ, ਧਰਮ ਪ੍ਰਚਾਰ ਦੇ ਕੇਂਦਰ। ਤੇ ਮੈਂ ਗ੍ਰੀਸ ਵਿੱਚ ਗਿਆ 2 ਦਿਨ ਦੀਵਾਨ, ਰਾਜਧਾਨੀ ਗ੍ਰੀਸ ਦੇ ਅੰਦਰ, ਔਰ 2 ਦਿਨ ਕ੍ਰਿਤੀ ਟਾਪੂ ਜੋ ਸਮੁੰਦਰ ਦੇ ਵਿੱਚ ਪੈਂਦਾ। 2-2 ਦੀਵਾਨ ਸਜਾਏ ਦੋਨੇ ਜਗ੍ਹਾ ਤੇ, ਅੰਮ੍ਰਿਤ ਸੰਚਾਰ ਕੀਤਾ। ਤੇ ਗ੍ਰੀਸ ਵਿੱਚ ਰਹਿਣ ਵਾਲੇ ਬਹੁਤ ਸਾਰੇ ਮਾਈ ਭਾਈ ਜੋ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਉਹ ਗ੍ਰੀਸ ਜਿਹਨੂੰ ਪਹਿਲਾਂ ਯੂਨਾਨ ਕਿਹਾ ਜਾਂਦਾ ਸੀ ਗੁਰਮੁਖ ਪਿਆਰਿਓ, ਉਹ ਸਿਕੰਦਰ ਦੀ ਰਾਜਧਾਨੀ, ਦੁਨੀਆਂ ਫਤਿਹ ਕਰਨ ਵਾਲਾ, ਜਦੋਂ ਵਾਪਸ ਆਪਣੇ ਸਮੁੰਦਰੀ ਬੇੜੇ ਦੇ ਰਾਹੀਂ ਆਪਣੀ ਰਾਜਧਾਨੀ ਨੂੰ ਵਾਪਸ ਜਾ ਰਿਹਾ ਸੀ ਤੇ ਕਹਿੰਦੇ ਸਮੁੰਦਰ ਦੇ ਅੰਦਰ ਇੱਕ ਮੱਛਰ ਲੜਿਆ, ਸਮੁੰਦਰੀ ਇੱਕ ਮੱਛਰ ਦਾ ਦਾਣਾ ਉਹ ਸਿਕੰਦਰ ਦੇ ਲੜਿਆ। ਬੜੇ ਆਰਾਮ ਲਈ ਉਸਨੇ ਕੋਸ਼ਿਸ਼ਾਂ ਕੀਤੀਆਂ, ਬੜੇ ਵੈਦ ਜ਼ਰਾ, ਬੜੇ ਨੀਮ ਹਕੀਮ, ਬੜੀਆਂ ਦਵਾਈਆਂ ਬੂਟੀਆਂ ਦਾ ਇਸਤੇਮਾਲ ਕੀਤਾ, ਪਰ ਕੋਈ ਵੀ ਪ੍ਰਬੰਧ ਕਾਰਗਰ ਸਿੱਧ ਨਾ ਹੋਇਆ। ਉਹ ਜ਼ਖਮ ਜਿਹੜਾ ਸੀ, ਉਹ ਮੱਛਰ ਦੇ ਕੱਟਣ ਦਾ ਜ਼ਖਮ ਇੰਨਾ ਫੈਲਿਆ ਸਰੀਰ ਦੇ ਅੰਦਰ, ਉਸਦਾ ਕੰਟਰੋਲ ਨਾ ਹੋਇਆ, ਜ਼ਹਿਰ ਐਸੀ ਫੈਲੀ, ਬਿਮਾਰੀ ਐਸੀ ਫੈਲ ਗਈ ਕਿ ਦੁਨੀਆਂ ਨੂੰ ਫਤਿਹ ਕਰਨ ਵਾਲਾ ਸਿਕੰਦਰ ਮਹਾਨ ਇੱਕ ਮੱਛਰ ਦੇ ਦਾਣੇ ਦੇ ਨਾਲ ਇਸ ਜਹਾਨੋਂ ਕੂਚ ਕਰ ਗਿਆ। ਇੱਕ ਮੱਛਰ ਦੇ ਦਾਣੇ ਦੇ ਕੱਟਣ ਦੇ ਨਾਲ ਇਸ ਸੰਸਾਰ ਤੋਂ ਕੂਚ ਕਰ ਗਿਆ। ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਜਦੋਂ ਗੁਰਮੁਖ ਪਿਆਰਿਓ, ਕੋਈ ਵੀ ਪ੍ਰਬੰਧ ਕਾਰਗਰ ਸਿੱਧ ਨਹੀਂ ਹੁੰਦਾ। ਇਹ ਵਧੀ ਦੇ ਯਤਨ ਹੈ, ਜੇਕਰ ਵਾਹਿਗੁਰੂ ਵੱਲੋਂ ਸਵਾਸ ਹੈ ਤੇ ਵਧੀ ਦੇ ਯਤਨ, ਵੈਦ ਜਰਾ ਨੀਮ ਹਕੀਮ ਡਾਕਟਰ, ਪਰ ਜਿਨਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ। ਜੇ ਦਰਗਾਹ ਵਿੱਚੋਂ ਟੁੱਟ ਗਈ ਹੈ ਤੇ ਫਿਰ ਕੋਈ ਵੀ ਰੱਖਣ ਵਾਲਾ ਨਹੀਂ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਗੁਰਮੁਖੋ, ਧਰਮ ਦੇ ਰਾਹ ਤੇ ਚੱਲਦੇ ਆ, ਗੁਰੂ ਦੇ ਰਾਹ ਤੇ ਚੱਲਦੇ ਆ, ਸਾਨੂੰ ਕਿਸੇ ਤਰ੍ਹਾਂ ਦਾ ਡਰ ਮਨ ਅੰਦਰ ਨਹੀਂ ਰੱਖਣਾ ਚਾਹੀਦਾ, ਕਿਸੇ ਤਰ੍ਹਾਂ ਦਾ ਭਉ ਭੈ ਨਹੀਂ ਰੱਖ ਕੇ ਚੱਲਣਾ ਚਾਹੀਦਾ। ਸੱਚ ਦੇ ਮਾਰਗ ਤੇ ਚੱਲਣਾ, ਸੱਚ ਦੇ ਰਾਹ ਤੇ ਟੁਰਦਿਆਂ ਡਰ ਤੇ ਭੈ ਨੂੰ ਅੰਦਰੋਂ ਕੱਢ ਦੇਣਾ, ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾਇਆ। ਬਾਬਰ ਆਇਆ ਚੜ ਕੇ ਇਮਨਾਬਾਦ ਦੀ ਧਰਤੀ ਤੇ, ਉਹਨੇ ਆ ਕੇ ਜ਼ੁਲਮ ਕੀਤਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਹਿ ਦਿੱਤਾ, ਆਖਿਆ ਬਾਬਰਾ ਤੂੰ ਬਾਬਰ ਨਹੀਂ ਜ਼ਾਬਰ, ਇੰਜ਼ਾਮ ਕੀ ਹੋਇਆ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕ ਦਿੱਤਾ ਬਾਬਰ ਨੇ, ਕਿਉਂਕਿ ਹਾਕਮ ਲੋਕ ਕਿੱਥੇ ਆਪਣੇ ਆਪ ਨੂੰ ਜਾਬਰ ਕਹਾਉਂਦੇ, ਭਾਵੇਂ ਉਹ ਕਿੰਨਾ ਜ਼ੁਲਮ ਕਰ ਰਹੇ ਹੋਣ। ਆਹੀ ਦਿੱਲੀ ਦੀ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਔਰੰਗਜ਼ੇਬ ਜ਼ੁਲਮ ਕਰ ਰਿਹਾ ਤੂੰ, ਤਖ਼ਤ ਤੇ ਬਹਿ ਕੇ ਤੇਰਾ ਫਰਜ਼ ਬਣਦਾ ਸੀ ਪਰਜਾ ਦੀ ਪਾਲਣਾ ਕਰਨਾ, ਪਰ ਤੂੰ ਤੇ ਪਰਜਾ ਤੇ ਜ਼ੁਲਮ ਕਰ ਰਿਹਾ, ਧਰਮ ਦੇ ਮਜ਼ਹਬ ਦੇ ਨਾਂ ਤੇ ਜ਼ੁਲਮ ਕਰ ਰਿਹਾ, ਕਿਸੇ ਧਰਮ ਦੇ ਲੋਕਾਂ ਨੂੰ ਜ਼ਬਰਦਸਤੀ ਦੂਜੇ ਧਰਮ ਚ ਤਬਦੀਲ ਕਰ ਰਿਹਾ, ਇਹ ਤੇਰੀ ਗੱਲ ਠੀਕ ਨਹੀਂ ਹੈ, ਇਹ ਜ਼ਬਰ ਹੈ, ਜ਼ੁਲਮ ਹੈ ਤੇਰਾ, ਇਲਜ਼ਾਮ ਕੀ ਹੋਇਆ? गुरु तेग बहादुर साहब सचे पातशाह नूं शहीद कर दिता गया, पर सच दे राह ते चलण वाले कदे झुके नहीं, सच दे राह ते चलण वाले कदे डर नहीं मन विच रखिया, सच दे राह ते चलण वाले कदे घबराउणा नहीं कीता। गुरु नानक साहब सचे पातशाह ने बाबर नूं यावर रखिया। ते मैं बेनती करदा हुन्ना गुरमुखो, गुरु दे राह ते चलदिआं, सच दे राह ते चलदिआं सानूं कदे घबराउणा नहीं चाहीदा, गुनाह कोई करना नहीं ते सच तो डरना नहीं, ਇਹ ਜੀਵਨ ਦਾ ਸਾਡੇ ਦਾ ਮਕਸਦ ਹੋਣਾ ਚਾਹੀਦਾ। ਤੇ ਜਿੰਨੇ ਵਾਹਿਗੁਰੂ ਦੇ ਵੱਲੋਂ ਸਵਾਸ ਬਖਸ਼ੇ ਹੋਏ ਆ, ਦੁਨੀਆਂ ਦੀ ਕੋਈ ਤਾਕਤ ਖੋ ਨਹੀਂ ਸਕਦੀ। ਸਾਨੂੰ ਡਰ ਹੁੰਦਾ ਮੌਤ ਦਾ, ਡਰ ਹੁੰਦਾ ਨੁਕਸਾਨ ਦਾ। ਤੇ ਗੁਰਮੁਖ ਪਿਆਰਿਓ, ਮੈਂ ਅਕਸਰ ਕਈ ਵਾਰ ਸਰਕਾਰੀ ਅਫਸਰਾਂ ਦੀਆਂ ਕੁਰਸੀਆਂ ਦੇ ਉੱਪਰ ਜਿੱਥੇ ਉਹ ਬੈਠਦੇ ਆ ਬੈਕ ਸਾਈਡ ਤੇ ਕੰਧਾਂ ਤੇ ਲਟਕਦੇ ਹੋਏ, ਮੈਂ ਕੁਝ ਤਸਵੀਰਾਂ ਤੇ ਕੁਝ ਐਸੀਆਂ ਲਿਖਤਾਂ ਦੇਖੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਮੈਂ ਵੀ ਪ੍ਰਭਾਵਿਤ ਹੋਇਆ, ਤੇ ਉਹ ਅਟਲ ਸਚਾਈ ਹੈ। ਲਿਖਿਆ ਹੁੰਦਾ ਕਿ ਸੱਚ ਪਰੇਸ਼ਾਨ ਤਾਂ ਹੋ ਸਕਦਾ ਪਰ ਪਰਾਜਿਤ ਨਹੀਂ, ਸੱਚ ਹੈਰਾਨ ਪਰੇਸ਼ਾਨ ਤਾਂ ਹੋ ਸਕਦਾ ਪਰ ਸੱਚ ਕਦੇ ਹਾਰਦਾ ਨਹੀਂ ਹੈ। ਸੱਚ ਨੂੰ ਪਰੇਸ਼ਾਨ ਤੇ ਕੋਈ ਕਰ ਸਕਦਾ ਪਰ ਸੱਚ ਕਦੇ ਹਾਰਦਾ ਨਹੀਂ, ਸੱਚ ਤੇ ਨੀਹਾਂ ਚ ਖੜਾ ਵੀ ਸੱਚ ਆ, ਉਹ ਜ਼ੁਲਮ ਤੋਂ ਡਰਦਾ ਨਹੀਂ ਹੈ। ਵਜੀਦ ਖਾਨ ਸੂਬਾ ਸਰਹੰਦ ਸਾਹਿਬਜ਼ਾਦਿਆਂ ਨੂੰ ਕਹਿ ਰਿਹਾ ਕਿ ਸਾਹਿਬਜ਼ਾਦਿਓ ਕੀ ਲੈਣਾ ਜੇ ਸਿੱਖ ਧਰਮ ਤੋਂ ਇੱਧਰ ਆ ਜਾਓ, ਨਵਾਬੀਆਂ ਮਿਲਣਗੀਆਂ, ਬੇਗਮਾਂ ਦੇ ਡੋਲੇ ਮਿਲਣਗੇ, ਐਸ਼ੋ ਆਰਾਮ ਦੀ ਜ਼ਿੰਦਗੀ ਮਿਲੇਗੀ, ਪਰ ਪੱਲੇ ਸੱਚਾ ਕਹਿ ਰਹੇ ਹੈ ਵਜੀਦ ਖਾਨ ਸੂਬਾ ਸਰਹੰਦ, ਜੋਤੀ ਦੀ ਨੋਕ ਤੇ ਠਕਰਾਉਂਦੇ ਆ ਤੇਰੀਆਂ ਨਵਾਬੀਆਂ, ਜੋਤੀ ਦੀ ਨੋਕ ਤੇ ਠਕਰਾਉਂਦੇ ਤੇਰੇ ਬੇਗਮਾਂ ਦੇ ਡੋਲੇ। ਸਾਨੂੰ ਸਿੱਖੀ ਪਿਆਰੀ, ਸਾਨੂੰ ਧਰਮ ਪਿਆਰਾ, ਸਾਨੂੰ ਸੱਚ ਦਾ ਰਾਹ ਪਿਆਰਾ ਹੈ, ਤੈਨੂੰ ਤੇਰਾ ਧਰਮ ਖੂਬ ਹੈ, ਸਾਨੂੰ ਸਾਡਾ ਧਰਮ ਖੂਬ ਹੈ, ਸਾਡੇ ਗੁਰੂ ਦਾ ਬਖਸ਼ਿਆ ਹੋਇਆ ਮਾਰਗ ਤੇ ਨਹੀਂ ਡਰੇ। ਇਤਿਹਾਸਕਾਰਾਂ ਲਿਖ ਦਿੱਤਾ ਸੱਚ ਨਹੀਂ ਡਰਦਾ ਹੈ ਕੰਧਾਂ ਤੋਂ, ਸੱਚ ਨਹੀਂ ਡਰਦਾ ਲਲਕਾਰਾਂ ਤੋਂ, ਸੱਚ ਨਹੀਂ ਡਰਦਾ ਹੈ ਜ਼ਾਬਰ ਤੋਂ, ਸੱਚ ਨਹੀਂ ਡਰਦਾ ਤਲਵਾਰਾਂ ਤੋਂ, ਸੱਚ ਕਦੇ ਡਰਦਾ ਨਹੀਂ ਹੈ ਤੇ ਸੱਚ ਨੂੰ ਡਰਨਾ ਵੀ ਨਹੀਂ ਚਾਹੀਦਾ। ਜਿਸ ਬੰਦੇ ਦੇ ਪੱਲੇ ਸੱਚ ਹੈ ਉਸ ਨੂੰ ਕਦੇ ਕਿਸੇ ਤਰ੍ਹਾਂ ਦੀ ਘਬਰਾਹਟ ਨਹੀਂ ਹੈ, ਉਹਨੇ ਮੰਨ ਕੇ ਚੱਲਣਾ ਚਾਹੀਦਾ। ਤੇ ਗੁਰਬਾਣੀ ਦਾ ਬਚਨ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਜਿਹੜੇ ਨਿਰਭਉ ਨੂੰ ਜਪਦੇ ਆ ਉਹਨਾਂ ਦੇ ਸਾਰਾ ਭੈ ਡਰ ਖਤਮ ਹੋ ਜਾਂਦਾ ਹੈ। ਤੇ ਗੁਰੂ ਦਾ ਬਖਸ਼ਿਆ ਹੋਇਆ ਸਿਧਾਂਤ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਤੇ ਆਨ, ਨਾ ਕਿਸੇ ਨੂੰ ਡਰਾਉਣਾ ਨਾ ਡਰਨਾ। ਤੇ ਮੈਂ ਬੇਨਤੀ ਕਰਦਾ ਹੁੰਦਾ ਗੁਰਮੁਖੋ, ਵਾਹਿਗੁਰੂ ਵੱਲੋਂ ਬਖਸ਼ੇ ਹੋਏ ਸਵਾਸ ਦੁਨੀਆਂ ਦੀ ਤਾਕਤ ਤੁਹਾਡੇ ਤੋਂ ਖੋ ਨਹੀਂ ਸਕਦੀ। ਦੁਨੀਆਂ ਦੀ ਕੋਈ ਤਾਕਤ, ਕੋਈ ਸਰਕਾਰ, ਕੋਈ ਜ਼ਾਬਰ ਹਕੂਮਤ, ਦੁਨੀਆਂ ਦੀ ਕੋਈ ਵੀ ਤਾਕਤ, ਕੋਈ ਵੀ ਕਿੱਡਾ ਵੀ ਤਾਕਤਵਰ ਕਿਉਂ ਨਾ ਹੋਵੇ, ਤੁਹਾਡੇ ਤੋਂ ਵਾਹਿਗੁਰੂ ਦੇ ਬਖਸ਼ੇ ਸਵਾਸ ਖੋ ਨਹੀਂ ਸਕਦਾ। ਤੁਹਾਨੂੰ ਗੁਰੂ ਤੇ ਰੱਬ ਤੇ ਭਰੋਸਾ ਹੋਣਾ ਚਾਹੀਦਾ। ਤੇ ਮੈਂ ਵੀ ਬੇਨਤੀ ਕਰਦਾ ਹੁੰਦਾ ਕਿ ਜਦੋਂ ਵਾਹਿਗੁਰੂ ਵੱਲੋਂ ਟੁੱਟ ਗਈ ਉਦੋਂ ਭਾਵੇਂ ਬੰਦਾ ਕਿੰਨੇ ਵੀ ਯਤਨ ਕਰ ਲਵੇ, ਮਨੁੱਖ ਕਿੰਨੇ ਵੀ ਯਤਨ ਕਰ ਲਵੇ, ਗੁਰਮੁਖ ਪਿਆਰੇ ਉਹ ਬਚ ਨਹੀਂ ਸਕਦਾ। ਫਿਰ ਭਾਵੇਂ ਆਮ ਬੰਦੇ ਦੀ ਤੇ ਗੱਲ ਛੱਡੋ, ਫਿਰ ਭਾਵੇਂ ਪ੍ਰਾਈਮ ਮਿਨਿਸਟਰ ਦੇ ਨਾਲ ਬ੍ਰੇਕਫਾਸਟ, ਲੰਚ ਤੇ ਡਿਨਰ ਇਕੱਠਾ ਕਿਉਂ ਨਾ ਹੋਵੇ, ਪ੍ਰਾਈਮ ਮਿਨਿਸਟਰ ਨੇ ਵੀ ਬਾਹ ਫੜ ਕੇ ਤੁਹਾਨੂੰ ਰੱਖ ਨਹੀਂ ਲੈਣਾ ਜਮਾਂ ਤੋਂ ਵੀ ਇਹ ਮੇਰਾ ਸਾਥੀ ਹੈ, ਮੇਰਾ ਦੋਸਤ ਹੈ, ਇਹ ਮੇਰਾ ਫਰੈਂਡ ਹੈ ਜਾਂ ਮੇਰਾ ਪਰਿਵਾਰਕ ਮੈਂਬਰ ਹੈ, ਇਹਨੂੰ ਛੱਡ ਦਿਓ, ਕਿਉਂਕਿ ਜਿਸ ਦਿਨ ਉਸ ਦਾ ਸਮਾਂ ਆ ਜਾਣਾ ਉਹਨੂੰ ਵੀ ਕਿਸੇ ਨੇ ਨਹੀਂ ਰੱਖਣਾ। ਦੁਨੀਆਂ ਦੀ ਕੋਈ ਤਾਕਤ ਵਾਹਿਗੁਰੂ ਵੱਲੋਂ ਜਦੋਂ ਟੁੱਟ ਗਈ, ਜਿਨਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ, ਜਦੋਂ ਵਾਹਿਗੁਰੂ ਵੱਲੋਂ ਟੁੱਟ ਗਈ ਉਦੋਂ ਦੁਨੀਆਂ ਦੀ ਕੋਈ ਤਾਕਤ ਰੱਖ ਨਹੀਂ ਸਕਦੀ। ਤੇ ਜਿੰਨਾ ਚਿਰ ਵਾਹਿਗੁਰੂ ਦੇ ਬਖਸ਼ੇ ਸਵਾਸ ਹੈ ਦੁਨੀਆਂ ਦੀ ਕੋਈ ਤਾਕਤ ਤੁਹਾਡੇ ਤੋਂ ਖੋ ਨਹੀਂ ਸਕਦੀ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਮਾਰਗ, ਗੁਰੂ ਦਾ ਮਾਰਗ, ਸੱਚ ਦਾ ਮਾਰਗ, ਸਾਨੂੰ ਇਸ ਚੀਜ਼ ਨੂੰ ਸੱਚ ਨੂੰ ਪਹਿਚਾਣ ਕੇ ਗੁਰਮੁਖ ਪਿਆਰਿਓ ਅਗਾਂਹ ਸਾਰਥਕ ਰਸਤੇ, ਧਰਮ ਦੇ ਰਸਤੇ ਤੇ ਤੁਰਨਾ ਚਾਹੀਦਾ, ਜੀਵਨ ਦੀ ਸਫਲਤਾ ਵਾਲੇ ਪਾਸੇ। ਇਹ ਮੌਤ ਤੋਂ ਨਾ ਕੋਈ ਬਚਿਆ ਨਾ ਕਿਸੇ ਨੇ ਬਚਣਾ, ਪਰ ਜਿਹੜੀ ਮੌਤ ਹੱਕ ਸੱਚ ਦੀ ਵਾਹਿਗੁਰੂ ਦੇ ਵੱਲੋਂ ਬਖਸ਼ੇ ਹੋਏ ਸਵਾਸ, ਧਰਮ ਦੇ ਕਾਰਜਾਂ ਤੇ ਲੱਗਣ, ਸੱਚ ਦੇ ਰਾਹ ਤੇ ਚੱਲਦਿਆਂ ਜੀਵਨ ਬਤੀਤ ਹੋਵੇ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਜੋ ਸਤਿਗੁਰ ਨੇ ਉਪਦੇਸ਼ ਬਖਸ਼ੇ ਹੈ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੇ ਹੈ, ਇਸ ਰਾਹ ਤੇ ਚੱਲਣਾ। ਤੇ ਗੁਰਮੁਖ ਪਿਆਰਿਓ, ਬਾਕੀ ਮੌਤ ਤੋਂ ਆਮ ਮਨੁੱਖ ਦੀ ਤਾਂ ਗੱਲ ਕੀ ਹੈ, ਕਿੱਡੇ ਵੀ ਤਾਕਤਵਰ ਲੋਕ, ਕਿੱਡੇ ਵੀ ਧਨਵਾਨ ਅਮੀਰ ਲੋਕ, ਕਿੱਡੇ ਵੀ ਰਾਜ ਸੱਤਾ ਨੂੰ ਪ੍ਰਾਪਤ ਲੋਕ ਵੀ ਇਸ ਤੋਂ ਬਚ ਨਹੀਂ ਸਕਦੇ। ਇਸ ਕਾਰਨ ਕਰਕੇ ਸਾਨੂੰ ਧਰਮ ਦੇ ਰਾਹ ਕਿਸੇ ਤਰ੍ਹਾਂ ਦਾ ਡਰ ਭੈ ਮਨ ਵਿੱਚ ਨਹੀਂ, ਕਿਉਂਕਿ ਜਿੰਨਾ ਚਿਰ ਵਾਹਿਗੁਰੂ ਵੱਲੋਂ ਬਖਸ਼ੇ ਸਵਾਸ ਦੁਨੀਆਂ ਦੀ ਕੋਈ ਤਾਕਤ ਖੋ ਨਹੀਂ ਸਕਦੀ, ਤੇ ਜਦੋਂ ਵਾਹਿਗੁਰੂ ਵੱਲੋਂ ਟੁੱਟ ਗਈ ਉਦੋਂ ਦੁਨੀਆਂ ਦੀ ਕੋਈ ਤਾਕਤ ਰੱਖ ਨਹੀਂ ਸਕਦੀ, ਫਿਰ ਕਿਉਂ ਧਰਮ ਤੋਂ ਦੂਰ, ਕਿਉਂ ਫਿਰ ਸੱਚ ਤੋਂ ਦੂਰ, ਕਿਉਂ ਇਨਸਾਨੀਅਤ ਤੋਂ ਦੂਰ, ਕਿਉਂ ਗੁਰੂ ਤੋਂ ਪਰਮਾਤਮਾ ਦੇ ਰਾਹ ਤੋਂ ਦੂਰ ਹੋ ਕੇ ਜੀਵਨ ਨੂੰ ਬਰਬਾਦ ਕੀਤਾ ਜਾਵੇ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਨਾਲ, ਸੰਦੇਸ਼ਾਂ ਨਾਲ, ਸਿਧਾਂਤਾਂ ਨਾਲ ਜੁੜ ਕੇ ਜੀਵਨ ਸਫਲ ਕਰਨਾ ਚਾਹੀਦਾ। ਇਹਾਂ ਅਖਾੜ ਚੱਲੋ ਹਰ ਲਾਹ ਆਗੈ ਬਸਨ ਸੁਹੇਲਾ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਥੇ ਪਹਿਲੇ ਪਦੇ ਦੇ ਅੰਦਰ ਆਖਿਆ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚਿਆ ਆਏ, ਅੱਜ ਦੂਜੇ ਪਦੇ ਵਿੱਚ ਸਤਿਗੁਰ ਬਚਨ ਕਰ ਰਹੇ ਕਾਇਆ ਕੰਚਨ ਤਾਂ ਥੀਆ ਜਾਂ ਸਤਿਗੁਰ ਲਏ ਮਿਲਾਏ। ਅੱਜ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਾਇਆ ਤੇ ਕੰਚਨ ਹੋ ਸਕਦੀ ਹੈ, ਜਿੱਥੇ ਸਤਿਗੁਰਾਂ ਨੇ ਸਕਾਇਆ ਨੂੰ ਨਾਸਵੰਤ ਦੱਸਿਆ ਉੱਥੇ ਕਾਇਆ ਨੂੰ ਕੰਚਨ ਹੋਣ ਦਾ ਬਚਨ। ਕੰਚਨ ਨਾਮ ਹੈ ਸੋਨੇ ਦਾ। ਕਾਇਆ ਕੰਚਨ ਤਾਂ ਥੀਏ ਜਾਂ ਸਤਿਗੁਰ ਲਏ ਮਿਲਾਏ, ਇਹ ਕਾਇਆ ਕੰਚਨ, ਇਹ ਕਾਇਆ ਸਫਲ ਹੋ ਸਕਦੀ ਹੈ, ਸਰੀਰ ਸਫਲ ਹੋ ਜਾ ਸਕਦਾ ਜੇ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੋ ਜਾਵੇ, ਬੰਦਾ ਪਰਮਾਤਮਾ ਨਾਲ ਇਹ ਸਰੀਰ ਵਿੱਚ ਮਿਲ ਜਾਵੇ, ਉਹ ਵਾਹਿਗੁਰੂ ਦੀ ਸਚਾਈ ਨੂੰ ਉਹ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਉਸ ਨੂੰ ਜਰੇ ਜਰੇ ਵਿੱਚ ਹਾਜ਼ਰ ਸਮਝ ਲਵੇ ਕਿ ਉਹ ਵਾਹਿਗੁਰੂ ਪਰਮੇਸ਼ਰ ਘਟ ਘਟ ਮੈਂ ਹਰ ਜੂ ਵਸੈ ਸਭੈ ਘਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਉਹ ਵਾਹਿਗੁਰੂ ਪਰਮੇਸ਼ਰ ਨੂੰ ਰਮੇ ਹੋਏ ਰਾਮ ਨੂੰ ਦੇਖ ਲਵੇ, ਉਹ ਵਾਹਿਗੁਰੂ ਅਕਾਲ ਪੁਰਖ ਨੂੰ ਤੇ ਗੁਰਮੁਖ ਪਿਆਰਿਓ ਇਕਾਇਆ ਕੰਚਨ ਬਣ ਜਾਂਦੀ। ਇਕਾਇਆ ਦੀ ਸਫਲਤਾ ਇਹ ਸਰੀਰ ਸਫਲਾ ਹੋ ਜਾਂਦਾ ਜੇ ਸਰੀਰ ਵਿੱਚ ਰਹਿੰਦਿਆਂ ਮਨੁੱਖ ਪਰਮਾਤਮਾ ਨੂੰ ਮਿਲ ਪਵੇ ਤੇ ਸਤਿਗੁਰ ਬਚਨ ਕਰਦੇ ਕਾਇਆ ਕੰਚਨ ਤਾਂ ਥੀਆ ਜਾਂ ਸਤਿਗੁਰ ਲਏ ਮਿਲਾਏ ਭਰਮ ਮਾਇਆ ਵਿੱਚੋਂ ਕੱਟਿਆ ਸਚੜੈ ਨਾਮ ਸਮਾਏ। ਫਿਰ ਮੋਹ ਮਾਇਆ ਦਾ ਚੱਕਰ ਗਫਲਤਾ ਸਾਰੀ ਖਤਮ ਹੋ ਜਾਂਦੀ ਹੈ, ਭਰਮ ਮਾਇਆ ਵਿੱਚੋਂ ਕੱਟਿਆ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੋ ਜਾਂਦੀ। ਜਿਹੜਾ ਗੁਰੂ ਦੇ ਰਾਹ ਤੇ ਚੱਲਦਾ, ਗੁਰਮਤ ਦੇ ਮਾਰਗ ਤੇ ਚੱਲਦਾ, ਸੱਚ ਦੇ ਮਾਰਗ ਤੇ ਚੱਲਦਾ, ਸੱਚੇ ਨਾਮ ਵਿੱਚ ਮਿਲ ਜਾਂਦਾ, ਉਹਦੀਆਂ ਵੱਡੇ ਦੀਆਂ ਵਡਿਆਈਆਂ ਨਾਲ ਜੁੜ ਜਾਂਦਾ ਤੇ ਸਤਿਗੁਰ ਬਚਨ ਕਰਦੇ ਵਡਿਆਈ ਵੱਡਾ ਪਾਇਆ, ਉਹਦੀਆਂ ਵਡਿਆਈਆਂ ਨਾਲ ਉਸ ਵੱਡੇ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ, ਆਤਮਾ ਪਰਮਾਤਮਾ ਦਾ ਮੇਲ ਹੋ ਜਾਂਦਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਫਿਰ ਜੋਤ ਨਾਲ ਜੋਤ ਆਤਮਾ ਪਰਮਾਤਮਾ ਦਾ ਮਿਲਾਪ, ਜਿਵੇਂ ਪਾਣੀ ਦੀ ਭਰੀ ਹੋਈ ਬਾਲਟੀ ਦਾ ਇੱਕ ਜੱਗ ਆਪਾਂ ਸਮੁੰਦਰ ਚ ਸਿੱਟ ਦਈਏ ਤੇ ਉਹ ਸਮੁੰਦਰ ਦਾ ਰੂਪ ਹੋ ਜਾਂਦਾ, ਇਸੇ ਤਰ੍ਹਾਂ ਵਾਹਿਗੁਰੂ ਤੋਂ ਪਰਮਾਤਮਾ ਤੋਂ ਵਿਛੜੀ ਹੋਈ ਜੀਵ ਆਤਮਾ ਜਦੋਂ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਗੁਰੂ ਨਾਲ ਮਿਲ ਜਾਂਦੀ ਤੇ ਜੀਵ ਆਤਮਾ ਦੀ ਹੋਂਦ ਖਤਮ, ਇਹ ਪਰਮਾਤਮਾ ਦਾ ਰੂਪ ਬਣ ਜਾਂਦੀ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ ਤੇ ਸਤਿਗੁਰ ਬਚਨ ਕਰਦੇ ਸੱਚੇ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ। ਤੇ ਜਿਹੜੇ ਜਗਿਆਸੂ ਜੀਵ ਗੁਰਮੁਖ ਬਣ ਕੇ ਸੱਚੇ ਨਾਮ ਵਿੱਚ ਸਮਾ ਗਏ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹੋਏ ਮਿਲ ਪ੍ਰੀਤਮ ਸੁਖ ਪਾਏ, ਪ੍ਰੀਤਮ ਪ੍ਰਭੂ ਪਰਮੇਸ਼ਰ ਦੇ ਨਾਲ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲ ਕੇ ਫਿਰ ਸੁਖਾਂ ਨੂੰ ਪ੍ਰਾਪਤ ਹੋ ਜਾਂਦੇ। ਸਦੀਵੀ ਸੁਖ ਆ ਛਿਣ ਭੰਗਰੀ ਸੁਖ ਨਹੀਂ, ਆ ਥੋੜੇ ਸਮੇਂ ਦੇ ਸੁਖ, ਥੋੜੇ ਸਮੇਂ ਭੋਗਾਂ ਚ ਵੀ ਸੁਖ ਮਿਲਦਾ, ਥੋੜੇ ਸਮੇਂ ਦਾ ਛਿਣ ਭੰਗਰੀ ਖਾਣ ਪੀਣ ਪਹਿਨਣ ਚ ਵੀ ਬੰਦੇ ਨੂੰ ਸੁਖ ਮਿਲਦਾ, ਪਰ ਇਹ ਛਿਣ ਭੰਗਰੀ ਹੈ, ਥੋੜੇ ਸਮੇਂ ਦਾ ਸੁਖ ਹੈ। ਸਦੀਵੀ ਸੁਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ, ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੈ ਨਿਰਤ ਨਾਟੇ। ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਨਾ ਇਹਨਾਂ ਵਸਤਾਂ ਚ ਸੁਖ ਧਨ ਵਗੈਰਾ ਖੱਟਣ ਵਿੱਚ ਦੌਲਤ ਗੁਜ਼ਰਾਨ ਹੈ, ਦਸਾਂ ਨੋਹਾਂ ਦੀ ਕਿਰਤ ਸਤਿਗੁਰ ਨੇ ਬਖਸ਼ੀ ਹੈ, ਪਰ ਜਿਹੜਾ ਬੰਦਾ ਧਨ ਚ ਹੀ ਸੁਖ ਸਮਝ ਲਵੇ, ਸਾਰਾ ਦਿਨ ਦਿਨ ਰਾਤ ਧਨ ਪਿੱਛੇ ਹੀ ਭਜਿਆ ਰਹੇ ਕਿ ਸੁਖ ਮਿਲਣਗੇ, ਨਹੀਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸੁਖ ਨਹੀਂ, ਸੁਖ ਨਾ ਹੀ ਬਹੁਤਾ ਧਨ ਖਾਟੇ। ਜਿਹੜਾ ਨਿਰਤ ਨਾਟਕਾਂ ਜਾਂ ਟੀਵੀ ਸੀਰੀਅਲ ਫਿਲਮਾਂ ਨਾਟਕ ਚੇਟਕ ਇਹਨਾਂ ਚ ਸੁਖ ਮੰਨੀ ਬੈਠਾ, ਸੁਖ ਨਾ ਹੀ ਪੇਖਾ ਨਿਰਤ ਨਾਟੇ। ਇਹਨਾਂ ਨਾਟਕਾਂ ਡਰਾਮਿਆਂ ਚ ਵੀ ਇਹਨਾਂ ਚ ਵੀ ਸੁਖ ਨਾਹੀਂ, ਸੁਖ ਨਾਹੀਂ ਬਹੁ ਦੇਸ਼ ਕਮਾਏ। ਇਹਨਾਂ ਵਸਤਾਂ ਵਿੱਚ ਸੁਖ ਇੱਕ ਦੇਸ਼ ਛੱਡ ਦੂਜੇ ਦੇਸ਼ਾਂ ਵਿੱਚ ਜਾ ਕੇ ਕਮਾਈਆਂ ਕਰਨੀਆਂ ਦਿਨ ਰਾਤ, ਉਸੇ ਪਾਸੇ ਤਾਂ ਕਰਮ ਧਰਮ ਨੂੰ ਛੱਡ ਕੇ ਦੌਲਤ ਗੁਜ਼ਰਾਨ ਹੈ। ਇਸ ਗੱਲ ਨੂੰ ਭੁੱਲ ਕੇ ਕੇਵਲ ਦੌਲਤ ਨੂੰ ਹੀ ਸਭ ਕੁਝ ਸਮਝ ਲੈਣਾ। ਇੰਗਲਿਸ਼ ਦੀ ਕਹਾਵਤ ਹੈ, ਮਨੀ ਇਜ਼ ਸਮਥਿੰਗ ਨਾਟ ਐਵਰੀਥਿੰਗ। ਪੈਸਾ ਬਹੁਤ ਕੁਝ ਹੈ, ਸਾਡੀ ਜ਼ਿੰਦਗੀ ਦੇ ਕਾਰਜਾਂ ਲਈ ਲੋੜ ਹੈ, ਪਰ ਇਹਨੂੰ ਹੀ ਸਾਰਾ ਕੁਝ ਸਮਝ ਲੈਣਾ। ਧਨ ਦੌਲਤ ਨੂੰ ਹੀ ਸਾਰਾ ਕੁਝ, ਇਹ ਸਾਰਾ ਕੁਝ ਨਹੀਂ। ਮਨੀ ਇਜ਼ ਸਮਥਿੰਗ ਨਾਟ ਐਵਰੀਥਿੰਗ, ਇਹ ਸਾਰਾ ਕੁਝ ਨਹੀਂ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ, ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ। ਸੁਖ ਕਿੱਥੇ ਹੈ? ਸਤਿਗੁਰ ਬਚਨ ਕਰਦੇ, ਸਰਬ ਸੁਖਾਂ ਹਰ ਹਰ ਗੁਣ ਗਾਏ। ਉਹ ਵਾਹਿਗੁਰੂ ਪਰਮੇਸ਼ਰ ਦਾ ਗੁਣ ਗਾਉਣ ਵਿੱਚ ਹੀ ਸੁਖ ਹੈ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਹੀ ਸੁਖ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜ਼ਾਮਲ ਉਧਰਿਓ ਗਣਕਾ ਹੂੰ ਗਤ ਪਾਈ। ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਹੀ ਸੁਖ ਹੈ। ਤੇ ਗੁਰਮੁਖ ਜਿਹੜੇ ਗੁਰੂ ਦੇ ਉਪਦੇਸ਼ ਨਾਲ, ਗੁਰੂ ਦੇ ਸਿਧਾਂਤ ਨਾਲ ਜੁੜ ਗਏ, ਉਹ ਇਸ ਸੁਖ ਨੂੰ ਪ੍ਰਾਪਤ ਕਰਦੇ, ਉਹ ਜੁੜ ਜਾਂਦੇ ਆ। ਤੇ ਸਤਿਗੁਰ ਬਚਨ ਕਰ ਰਹੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਸੱਚੇ ਨਾਮ ਸਮਾਏ ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ। ਪ੍ਰੀਤਮ ਪ੍ਰਭੂ ਪਰਮਾਤਮਾ ਦੇ ਨਾਲ ਮਿਲ ਕੇ ਉਹ ਜੀਵ ਸੁਖਾਂ ਨੂੰ ਪ੍ਰਾਪਤ ਹੁੰਦੇ ਆ। ਸਦਾ ਆਨੰਦ ਰਹੇ ਦਿਨ ਰਾਤੀ ਵਿੱਚੋਂ ਹਉ ਮੈਂ ਜਾਏ, ਫਿਰ ਉਹਨਾਂ ਨੂੰ ਸਦਾ ਦਿਨ ਰਾਤ ਦਾ ਆਨੰਦ, ਅਣ ਦਿਨ ਦਿਨੇ ਰਾਤੀ ਉਸ ਨੂੰ ਦਿਨ ਰਾਤ ਦਾ ਆਨੰਦ। ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਤੇ ਹਉਮੈ ਵਿੱਚੋਂ ਜਾਏ, ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼। ਜਦੋਂ ਹਿਰਦੇ ਚ ਵਾਹਿਗੁਰੂ ਦਾ ਨਾਮ ਆ ਗਿਆ ਤੇ ਹਉਮੈ ਹੰਕਾਰ ਅੰਦਰੋਂ ਨਿਕਲ ਗਏ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਕਠਾਏ। ਦੋਵੇਂ ਇੱਕ ਚੀਜ਼, ਇੱਕ ਜਗ੍ਹਾ ਤੇ ਨਹੀਂ, ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈਂਦੀਆਂ। ਜਿੱਥੇ ਹਉਮੈ ਹੈ ਪਰਮੇਸ਼ਰ ਦਾ ਨਾਮ ਨਹੀਂ, ਤੇ ਜਿੱਥੇ ਪਰਮੇਸ਼ਰ ਦਾ ਨਾਮ ਆ ਗਿਆ ਉੱਥੇ ਹਉਮੈ ਨੇ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਕਿਰਪਾ ਬਖਸ਼ਿਸ਼ ਵਿੱਚੋਂ ਹਉਮੈ ਨਿਕਲ ਜਾਂਦੀ ਤੇ ਸਦਾ ਸਦੀਵੀ ਸੁਖ। ਤਾਂ ਹੀ ਸਤਿਗੁਰ ਬਚਨ ਕਰਦੇ, ਭਲਿਆ ਸਤਿਗੁਰ ਦਾ ਨਾਮ ਜਪ, ਵਾਹਿਗੁਰੂ ਦਾ ਨਾਮ ਜਪ, ਉਹ ਵਾਹਿਗੁਰੂ ਦਾ ਨਾਮ ਤੇਰੇ ਲਈ ਸੁਖਦਾਈ ਹੈ। ਤੇ ਸਾਰੇ ਰਸਨਾ ਸਫਲੀ ਕਰਿਓ, ਸਤਿਗੁਰ ਬਚਨ ਕਰ ਰਹੇ ਹੈ, ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ, ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ, ਨਾਮ ਸਦਾ ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ, ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ, ਨਾਮ ਸਦਾ ਸੁਖਦਾਈ। ਵਾਹ ਵਾਹ, ਜਾ ਕੋ ਸਿਮਰ ਅਜ਼ਾਮਲ ਉਧਰ, ਜਾ ਕੋ ਸਿਮਰ ਅਜ਼ਾਮਲ ਉਧਰ, ਗਣਕਾ ਹੂੰ ਗਤ ਪਾਈ, ਹਰ ਕੋ ਨਾਮ ਸਦਾ ਸੁਖਦਾਈ, ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ, ਨਾਮ ਸਦਾ ਸੁਖਦਾਈ,
ਹਰ ਕੋ ਨਾਮ ਸਦਾ ਸੁਖਦਾਈ,
ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ ਗਣਕਾ ਹੂੰ ਗਤ ਪਾਈ। ਵਾਹਿਗੁਰੂ ਪਰਮੇਸ਼ਵਰ ਦੇ ਨਾਮ ਵਿੱਚ ਹੀ ਸਾਰੇ ਸੁਖ ਹੈ। ਤੇ ਸਤਿਗੁਰ ਬਚਨ ਕਰ ਰਹੇ ਅੱਗੇ, ਜਿਨੇ ਪੁਰਖੀ ਹਰ ਨਾਮ ਚਿਤ ਲਾਇਆ, ਤਿਨ ਕੈ ਹੋਂ ਲਾਗੋ ਪਾਏ। ਹਜ਼ੂਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਕਰ ਰਹੇ, ਭਾਈ ਜਿਨ੍ਹਾਂ ਪਿਆਰਿਆਂ ਗੁਰਮੁਖਾਂ ਗੁਰਸਿੱਖਾਂ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨਾਲ ਮਨ ਲਾ ਲਿਆ ਨਾ, ਜਿਨ੍ਹਾਂ ਨਾਮ ਨਾਲ ਪ੍ਰੀਤੀ ਜੋੜ ਲਈ ਗੁਰੂ ਦੇ ਦੁਆਰੇ, ਗੁਰੂ ਦੇ ਉਪਦੇਸ਼ਾਂ, ਗੁਰੂ ਦੇ ਸਿਧਾਂਤਾਂ ਨਾਲ, ਸਤਿਗੁਰ ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ, ਤਿੰਨ ਕਹਿ ਹੋ ਲਾਗੋਂ ਪਾਏ, ਮੈਂ ਉਹਨਾਂ ਦੇ ਚਰਨੀ ਲੱਗਦਾ, ਭਾਵ ਉਹਨਾਂ ਦਾ ਸਤਿਕਾਰ ਮਾਣ। ਉਹ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੱਚਾ ਮਾਰਗ ਚੱਲਦੇ ਉਸਤਤ ਕਰੇ ਜਾਣ, ਜਿਹੜੇ ਸੱਚ ਦੇ ਰਾਹ ਤੇ, ਧਰਮ ਦੇ ਰਾਹ ਤੇ, ਗੁਰੂ ਦੇ ਰਾਹ ਤੇ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਣਾ ਕੀਤਾ, ਉਹਨਾਂ ਦਾ ਮਾਣ ਸਨਮਾਨ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਏ। तिन की धूर नानक दास बंस है जिन हर नाम हृदय परोई। सतगुर वचन कर दे मैं ओना दे चरना, ओना दे चरना दी धूड़ी दान महिंडा तली खाक जे मिले तो मस्तक लाई है। वाहिगुरु परमेश्वर दे प्यारे गुरसिखा की हर धूर दे हम पापी भी गत पाह। ओ गुरु दे प्यारियां दी रब दे नाल जुड़ियां दी रब दे प्यारियां दी चरण धूड़ मिल ਉਹਨਾਂ ਦੇ ਚਰਨੀ ਲੱਗਣ ਦੀ ਸਤਿਗੁਰ ਬਚਨ ਕਰ ਬਾਤ ਕਰ ਰਹੇ ਹੈ। ਸਤਿਗੁਰ ਬਚਨ ਕਰ ਰਹੇ ਤਿਨਕੇ ਹੋਣ ਲਾਗੂ ਪਾਏ ਮੈਂ ਉਹਨਾਂ ਦੇ ਚਰਨੀ ਉਹਨਾਂ ਦੇ ਚਰਨ ਧੂੜ ਲੱਗਦਾ। ਐਸੇ ਰੱਬ ਦੇ ਪਿਆਰੇ ਜਿਹੜੇ ਰੱਬ ਨਾਲ ਜੁੜ ਗਏ ਉਹ ਤਾਂ ਫਿਰ ਰੱਬ ਦਾ ਹੀ ਰੂਪ ਹੈ ਨਾ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਪਹਿਲੇ ਪਦ ਵਿੱਚ ਕਿਹਾ ਸੀ ਇਹ ਸਰੀਰ ਜ਼ਜ਼ਰੀ ਹੈ ਇਸ ਨੂੰ ਜਰ ਪਹੁੰਚਾਇਆ ਏ। ਤੇ ਦੂਜੇ ਪਦੇ ਵਿੱਚ ਅੱਜ ਸਤਿਗੁਰ ਸੱਚੇ ਪਾਤਸ਼ਾਹ ਸਰੀਰ ਦੀ ਸਫਲਤਾ ਦਾ ਵਚਨ ਭਲੇ ਉਹ ਕਾਇਆ ਕੰਚਨ ਤਾਂ ਥੀ ਹੈ ਜਾਂ ਸਤਿਗੁਰ ਲਏ ਮਿਲਾ। ਇਹ ਕਾਇਆ ਕੰਚਨ ਬਣ ਜਾਂਦੀ ਹੈ, ਇਹ ਕਾਇਆ ਸੋਭ ਨੀਕ ਹੋ ਜਾਂਦੀ ਹੈ, ਇਹ ਕਾਇਆ ਇਹ ਸਰੀਰ ਸਫਲ ਹੋ ਜਾਂਦਾ ਪਰ ਸਤਿਗੁਰ ਦੇ ਨਾਮ ਨਾਲ ਜੁੜਿਆ। ਜੇ ਅਸੀਂ ਸਤਿਗੁਰ ਦੇ ਨਾਮ ਨਾਲ ਜੁੜ ਜਾਈਏ ਸਰੀਰ ਨੂੰ ਸਫਲਤਾ ਵਾਲੇ ਪਾਸੇ ਲੈ ਕੇ ਤੁਰ ਪਈਏ ਸਰੀਰ ਸਫਲ ਹੈ। ਕਿਸੇ ਵੀ ਕਾਰਜ ਵੱਲ ਨੂੰ ਸਾਰਥਕ ਰੂਪ ਵਿੱਚ ਅਸੀਂ ਤੁਰੀਏ ਤੇ ਗੁਰਮੁਖੋ ਮੰਜ਼ਿਲ ਜ਼ਰੂਰ ਮਿਲਦੀ ਹੈ। ਪਰ ਜੇ ਕਦੇ ਤੁਰੇ ਹੀ ਨਹੀਂ ਤੁਸੀਂ ਅੱਜ ਸਾਰੇ ਜੋ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਬੈਠੇ ਹੋ ਗੁਰਮੁਖੋ ਉਦਮ ਤੇ ਉਪਰਾਲਾ ਕੀਤਾ ਇਸ ਗੁਰੂ ਦੇ ਦੁਆਰੇ ਵੱਲ ਤੁਰਨ ਦਾ। ਜੇ ਘਰ ਤੋਂ ਨਿਕਲੇ ਹੋ ਕੋਈ ਪੈਦਲ ਚੱਲ ਕੇ ਆਇਆ, ਕੋਈ ਕਾਰ ਵਹੀਕਲ ਤੇ ਆਇਆ, ਕੋਈ ਬੱਸ ਤੇ ਸਵਾਰ ਹੋ ਕੇ ਆਇਆ, ਜੇ ਉਦਮ ਕੀਤਾ ਤੇ ਮੰਜ਼ਿਲ ਆਈ ਹੈ। ਪਰ ਜੇ ਉਦਮ ਹੀ ਨਾ ਕਰਦੇ ਮੰਜੇ ਤੇ ਬੈਡਰੂਮ ਤੇ ਪਏ ਕਹੀ ਜਾਂਦੇ ਬੰਗਲਾ ਸਾਹਿਬ ਪਹੁੰਚ ਜਾਵਾਂ, ਸ਼ੀਸ਼ਗੰਜ ਸਾਹਿਬ ਪਹੁੰਚ ਜਾਵਾਂ, ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਜਾਵਾਂ, ਬੈੱਡ ਤੇ ਪਿਆਂ ਤੇ ਗੁਰਮੁਖ ਪਿਆਰਿਓ ਪਹੁੰਚਣਾ ਨਹੀਂ ਹੈ, ਬੈੱਡ ਤੇ ਪਿਆਂ ਤੇ ਮੰਜ਼ਿਲ ਆਉਣੀ ਨਹੀਂ। ਜੇ ਮੰਜ਼ਿਲ ਨੂੰ ਤੁਰਾਂਗੇ ਤੇ ਮੰਜ਼ਿਲ ਆਵੇਗੀ, ਸਾਰਥਕ ਯਤਨ ਹੋਵੇਗਾ ਤੁਰਾਂਗੇ ਕਿਸ ਰਸਤੇ ਨੂੰ ਮੰਜ਼ਿਲ ਆ ਜਾਵੇਗੀ। ਸਰੀਰ ਦੀ ਸਫਲਤਾ ਵਾਲੇ ਪਾਸੇ ਕਾਇਆ ਨੂੰ ਕੰਚਨ ਬਣਾਉਣ ਲਈ, ਕਾਇਆ ਨੂੰ ਸਫਲ ਕਰਨ ਵਾਸਤੇ ਜੇ ਤੁਰਾਂਗੇ ਤੇ ਸਰੀਰ ਸਫਲਾ ਹੋ ਜਾਵੇਗਾ। ਪਰ ਜੇ ਅੱਜ ਤੱਕ ਗੁਰਬਾਣੀ ਪੜ੍ਹੀ ਨਹੀਂ, ਗੁਰੂ ਦੇ ਦੁਆਰੇ ਤੇ ਆਏ ਨਹੀਂ, ਗੁਰੂ ਦੇ ਸਿਧਾਂਤ ਮਾਰਗ ਨੂੰ ਫਾਲੋ ਨਹੀਂ ਕੀਤਾ ਤੇ ਗੁਰਮੁਖ ਪਿਆਰਿਓ ਫਿਰ ਮੰਜ਼ਿਲ ਜੀਵਨ ਦੀ ਸਫਲਤਾ ਕਿਵੇਂ ਮਿਲੇਗੀ। ਤੇ ਮੈਂ ਬੇਨਤੀ ਕਰਦਾ ਹੁੰਦਾ ਚਾਹੇ ਉਹ ਦੁਨਿਆਵੀ ਕਾਰਜ ਹੈ, ਧਾਰਮਿਕ ਕਾਰਜ ਹੈ, ਰੂਹਾਨੀਅਤ ਦਾ ਕਾਰਜ, ਤੁਰਾਂਗੇ ਤੇ ਮੰਜ਼ਿਲ ਆਵੇਗੀ। ਜਿਹੜੇ ਤੁਰੇ ਗੁਰੂ ਦੇ ਦੁਆਰੇ ਵੱਲ ਨੂੰ ਉਹਨਾਂ ਨੇ ਮੰਜ਼ਿਲ, ਉਹ ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਉਹ ਬਾਬਾ ਦੀਪ ਸਿੰਘ ਜੀ, ਗੁਰਮੁਖ ਪਿਆਰੇ, ਗੁਰੂ ਕੇ ਪਿਆਰੇ, ਜਿਹੜੇ ਗੁਰੂ ਦੇ ਦੁਆਰੇ ਵੱਲ ਤੁਰੇ, ਉਹ ਭਾਈ ਮੰਝ ਜੀ, ਉਹ ਭਾਈ ਗੋਂਦਾ ਜੀ, ਉਹ ਭਾਈ ਭਖਾਰੀ ਜੀ, ਕਿੰਨੇ ਗੁਰਸਿੱਖ ਗੁਰਮੁਖ ਪਿਆਰੇ ਜਿਹੜੇ ਗੁਰੂ ਦੇ ਦੁਆਰੇ ਵੱਲ ਤੁਰੇ, ਉਹ ਸੰਤ ਅਤਰ ਸਿੰਘ ਮਸਤੂ ਆਣੇ ਵਾਲੇ ਮਹਾਂਪੁਰਖ, ਸੰਤ ਆਨੰਦ ਸਿੰਘ ਨਾਨਕਸਰ ਕਲੀੜਾਂ ਵਾਲੇ ਮਹਾਂਪੁਰਖ, ਉਹ ਸੰਤ ਈਸ਼ਰ ਸਿੰਘ ਰਾੜੇ ਵਾਲੇ ਮਹਾਂਪੁਰਖ, ਉਹ ਸੰਤ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਐਸੇ ਐਸੇ ਮਹਾਂਪੁਰਖ ਗੁਰਮੁਖ ਪਿਆਰੇ, ਗੁਰੂ ਕੇ ਪਿਆਰੇ ਗੁਰਸਿੱਖ ਗੁਰੂ ਦੇ ਰਾਹ ਵੱਲ ਤੁਰੇ ਤੇ ਮੰਜ਼ਲਾਂ ਵੀ ਆਈਆਂ ਤੇ ਦੁਨੀਆਂ ਲਈ ਗੁਰਮੁਖ ਪਿਆਰੇ ਉਹ ਮਾਰਗ ਦਰਸ਼ਨ ਵੀ, ਰੋਲ ਮਾਡਲ ਵੀ ਉਹਨਾਂ ਦਾ ਜੀਵਨ, ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਹੜੇ ਸਰਾਹ ਤੇ ਤੁਰੇ ਮੰਜ਼ਲ ਆਈ, ਜਿਹੜੇ ਸਿੱਖ ਗੁਰੂ ਦੇ ਰਾਹ ਤੇ ਤੁਰੇ ਮੰਜ਼ਲ ਆਈ, ਤੁਸੀਂ ਗੁਰੂ ਦੇ ਦੁਆਰੇ ਨੂੰ ਤੁਰੇ ਤੇ ਗੁਰਦੁਆਰਾ ਸਾਹਿਬ ਆਇਆ, ਜਿਸ ਵੀ ਰਾਹ ਨੂੰ ਤੁਰਾਂਗੇ ਯਤਨ ਸਾਰਥਕ ਹੋਵੇਗਾ, ਨੀਅਤ ਸਾਫ ਦੇ ਨਾਲ ਤੁਰਾਂਗੇ ਮੰਜ਼ਿਲ ਆਵੇਗੀ। ਆ ਕਿੰਨੇ ਕਾਰਜ ਨੇ ਸਾਡੇ ਗੁਰਮੁਖ ਪਿਆਰੇ, ਅਸੀਂ ਦੇਖਦੇ ਹਾਂ। ਆਨੰਦ ਮੈਰਿਜ ਐਕਟ ਦੀ ਗੱਲ ਹੈ, ਗੁਰਸਿੱਖਾਂ ਦੇ ਹੱਕ ਦੀ ਗੱਲ, ਸਾਰਥਕ ਯਤਨ 1909 ਤੋਂ ਲੈ ਕੇ ਹੁਣ ਤੱਕ ਭਾਵੇਂ ਪੂਰੀ ਸਦੀ ਦਾ ਸਮਾਂ ਲੱਗ ਗਿਆ, ਪਰ ਅੱਜ ਰਿਜ਼ਲਟ ਤੁਹਾਡੇ ਸਾਹਮਣੇ ਆ। ਜੇ ਗੁਰਸਿੱਖ ਸਮੇਂ ਸਮੇਂ ਆਪੋ ਆਪਣਾ ਉਪਰਾਲਾ ਕਰਦੇ ਆਏ, ਸਾਰਥਕ ਯਤਨ ਹੁੰਦੇ ਆਏ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ। ਹਾਂ, ਕੁਝ ਉਣਤਾਈਆਂ ਹੋ ਸਕਦੀਆਂ ਜੋ ਮੈਂ ਅਖਬਾਰਾਂ ਵਿੱਚ ਪੜ੍ਹਿਆ ਕਿ ਕੁਝ ਉਣਤਾਈਆਂ, ਕੁਝ ਐਸੀਆਂ ਗੱਲਾਂ ਜਿਹੜੀਆਂ ਰਹਿ ਗਈਆਂ ਜਾਂ ਹੋਰ ਤਰ੍ਹਾਂ ਪਾ ਦਿੱਤੀਆਂ ਗਈਆਂ, ਪਰ ਜੇ ਇੱਕ ਚੀਜ਼ ਹੋਂਦ ਵਿੱਚ ਆ ਗਈ ਹੈ, ਸੋਧ ਹੋ ਸਕਦੀ ਹੈ, ਬਣ ਜਾਵੇ, ਉਹ ਵੀ ਗੱਲਾਂ ਹੋ ਜਾਣਗੀਆਂ। ਪਰ ਸਾਰਥਕ ਯਤਨ ਜੇ ਅਸੀਂ ਗੁਰਮੁਖ ਪਿਆਰੇ ਹੋ ਤੁਰੇ ਹਾਂ ਤੇ ਮੰਜ਼ਿਲ ਆਈ, ਇੱਕ ਚੀਜ਼ ਸਾਨੂੰ ਮਿਲੀ ਹੈ ਜੋ ਸਾਡਾ ਹੱਕ ਬਣਦਾ। ਜੇ ਅੱਜ ਆਨੰਦ ਮੈਰਿਜ ਐਕਟ ਪਾਸ ਹੋਇਆ ਸਿੱਖਾਂ ਦਾ ਗੁਰਮੁਖ ਪਿਆਰੇ ਹੋ, ਤੇ ਧਾਰਾ 25 ਜਿਹੜੀ ਸੰਵਿਧਾਨ ਦੀ ਗੁਰਮੁਖ ਪਿਆਰੇ, ਉਹਦੇ ਚ ਵੀ ਸੋਧ ਹੋਵੇਗੀ। ਸਿੱਖ ਇੱਕ ਵੱਖਰਾ ਧਰਮ ਆ, ਸਿੱਖ ਇੱਕ ਵੱਖਰੀ ਕੌਮ ਆ, ਜਿਵੇਂ ਹਿੰਦੂ ਧਰਮ ਆ, ਮੁਸਲਮਾਨ ਧਰਮ ਆ, ਈਸਾਈ ਧਰਮ ਆ, ਸਾਡੇ ਉਹਨਾਂ ਵੀਰਾਂ ਦੇ ਧਰਮ ਉਹਨਾਂ ਨੂੰ ਮੁਬਾਰਕ ਗੁਰਮੁਖ ਪਿਆਰੇ ਗੁਰਸਿੱਖ ਆਪਣੇ ਧਰਮ ਚ ਪੱਕਾ ਰਹਿਣਾ ਦੂਜੇ ਧਰਮਾਂ ਦਾ ਸਤਿਕਾਰ ਪਰ ਜਿਹੜੇ ਹੱਕ ਬਣਦੇ ਜੇ ਅਸੀਂ ਤੁਰੇ ਤੇ ਸਾਰਥਕ ਯਤਨ ਹੋਇਆ ਮੰਜ਼ਿਲ ਆਈ ਹੈ ਤੇ ਪਿਛਲੇ ਸਮੇਂ ਮੈਂ ਤੁਹਾਨੂੰ ਇਸੇ ਮੰਚ ਤੋਂ ਗੁਰੂ ਜੀ ਦੇ ਚਰਨਾਂ ਚੋਂ ਬੇਨਤੀ ਗੁਰਮੁਖ ਪਿਆਰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ ਹਰਿਦੁਆਰ ਜੋ 1984 ਵਿੱਚ ਮਲੀਆ ਮਿਟ ਕਰ ਦਿੱਤਾ ਗਿਆ ਤੇ ਜਿੱਥੇ ਸਰਕਾਰੀ ਕਬਜ਼ਾ ਉੱਤਰਾਖੰਡ ਦੀ ਸਰਕਾਰ ਦਾ ਸਰਕਾਰੀ ਦਫ਼ਤਰ ਦੁਕਾਨਾਂ ਔਰ ਇਸੇ ਤਰ੍ਹਾਂ ਪਬਲਿਕ ਟੋਇਲਟਾਂ ਬਣਾ ਦਿੱਤੀਆਂ ਗਈਆਂ ਉਸ ਪਵਿੱਤਰ ਸਥਾਨ ਦੀ ਜਗ੍ਹਾ ਤੇ ਕਿਸੇ ਨੂੰ ਪਤਾ ਹੀ ਨਹੀਂ ਸੀ ਪਹਿਲਾਂ ਗਿਣਤੀ ਦੇ ਸਿੱਖ ਹਰਿਦੁਆਰ ਦੇ ਵਿਚਾਰੇ ਕੋਸ਼ਿਸ਼ ਕਰਦੇ ਰਹੇ ਗੱਲ ਬਹੁਤੀ ਗੁਰਮੁਖ ਪਿਆਰਿਓ ਆਗਾਹ ਨਾ ਪਹੁੰਚੀ ਨਾ ਕਿਸੇ ਨੂੰ ਪਤਾ ਲੱਗਿਆ ਆਪੋ ਆਪਣੇ ਤਰੀਕੇ ਨਾਲ ਬਹੁਤ ਸਾਰੇ ਗੁਰਸਿੱਖਾਂ ਨੇ ਸਮੇਂ ਸਮੇਂ ਯਤਨ ਕੀਤੇ 84 ਤੋਂ ਲੈ ਕੇ ਹੁਣ ਤੱਕ ਮੈਨੂੰ ਪਤਾ ਲੱਗਿਆ ਤੇ ਗੁਰਮੁਖ ਪਿਆਰਿਓ ਮੈਂ ਤੁਹਾਡੀ ਸੇਵਾ ਚ ਹਾਜ਼ਰ ਹੋਇਆ ਸਤਿਗੁਰ ਨੇ ਰਹਿਮਤ ਕੀਤੀ ਤੁਹਾਡੇ ਸਹਿਯੋਗ ਦੇ ਨਾਲ ਉਹ ਆਵਾਜ਼ ਦੁਨੀਆਂ ਦੇ ਸਾਹਮਣੇ ਜੇ ਸਾਰਥਕ ਨੀਅਤ ਸਾਫ਼ ਨਾਲ ਸਾਰਥਕ ਯਤਨ ਕੀਤੇ ਤੇ ਮੈਂ ਬੇਨਤੀ ਤਾਂ ਕਰ ਰਿਹਾ ਜੇ ਤੁਹਾਡੇ ਸਾਹਮਣੇ ਕੁਝ ਰਿਜ਼ਲਟ ਜਿਹੜਾ ਗੁਰਮੁਖ ਪਿਆਰਿਓ ਮੀਡੀਆ ਦੇ ਰਾਹੀਂ ਨਜ਼ਰੀ ਪਿਆ ਉੱਤਰਾਖੰਡ ਦੇ ਅੰਦਰ ਨਵੀਂ ਸਰਕਾਰ ਬਣੀ ਉੱਥੇ ਗੁਰੂ ਕੇ ਸਿੱਖਾਂ ਨੇ ਨਵੇਂ ਚੀਫ਼ ਮਿਨਿਸਟਰ ਦਾ ਸਨਮਾਨ ਕੀਤਾ ਤੇ ਉੱਥੇ ਜਦੋਂ ਸਿੱਖਾਂ ਨੇ ਸਰਦਾਰ ਹਰਵਿੰਦਰ ਸਿੰਘ ਸਰਨਾ ਇੱਥੋਂ ਦਿੱਲੀ ਤੋਂ ਗਏ ਸਨ ਔਰ ਹਰਿਦੁਆਰ ਦੇ ਸਿੱਖਾਂ ਨੇ ਉੱਥੇ ਜਿਸ ਵੇਲੇ ਨਵੇਂ ਬਣੇ ਮੁੱਖ ਮੰਤਰੀ ਦੇ ਅੱਗੇ ਇਹ ਗੱਲ ਰੱਖੀ ਕਿ ਇੱਥੇ ਸਤਿਗੁਰੂ ਨਾਨਕ ਸਾਹਿਬ ਦਾ ਪਵਿੱਤਰ ਸਥਾਨ ਜਿਹੜਾ 1984 ਚ ਮਲੀਆ ਮਿਟ ਕਰ ਦਿੱਤਾ ਗਿਆ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ ਹਰਿਦੁਆਰ ਦੀ ਮੂਲ ਜਗ੍ਹਾ ਸਿੱਖ ਪੰਥ ਦੇ ਹਵਾਲੇ ਕਰੋ ਤੇ ਉਹਨਾਂ ਦੇ ਸਾਹਮਣੇ ਜਦੋਂ ਸਾਰਾ ਸੰਘਰਸ਼ ਲਿਆਂਦਾ ਕਿਉਂਕਿ ਜੋ ਸੰਘਰਸ਼ ਹੋਇਆ ਤੁਹਾਨੂੰ ਵੀ ਪਤਾ ਹੈ ਦਿੱਲੀ ਦੀ ਧਰਤੀ ਤੇ 20 ਦਸੰਬਰ ਨੂੰ ਜਦੋਂ ਹਜ਼ਾਰਾਂ ਸਿੱਖ ਪੰਜਾਬ ਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਉੱਤਰਾਖੰਡ ਚੋਂ ਯੂਪੀ ਚੋਂ ਮੈਂ ਲੈ ਕੇ ਇੱਥੇ ਪਹੁੰਚਿਆ ਸੀ ਤੇ ਜਿਨ੍ਹਾਂ ਦੀ ਸਰਕਾਰ ਸੀ ਗੁਰਮੁਖ ਪਿਆਰੇ ਉਸ ਵੇਲੇ ਉੱਤਰਾਖੰਡ ਬੀਜੇਪੀ ਦੀ ਸਰਕਾਰ ਉਹਨਾਂ ਦੀ ਹਾਈ ਕਮਾਂਡ ਮੁੱਖ ਦਫ਼ਤਰ ਦਾ ਘਿਰਾਓ ਕੀਤਾ ਸੀ ਸ਼ਾਂਤਮਈ ਤਰੀਕੇ ਦੇ ਨਾਲ ਤੇ ਮੰਗ ਸੀ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ ਹਰਿਦੁਆਰ ਸਿੱਖਾਂ ਦੇ ਹਵਾਲੇ ਕਰੋ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਸਥਾਨ ਜਿੱਥੇ ਸੀ 84 ਤੋਂ ਪਹਿਲਾਂ ਉੱਥੇ ਅੱਜ ਉਸਰ ਸਕੇ ਬੜੀ ਵੱਡੀ ਜਦੋਜਹਿਦ ਇੰਟਰਨੈਸ਼ਨਲ ਮੀਡੀਆ ਦੁਨੀਆਂ ਦੇ ਸਾਹਮਣੇ ਗੱਲ ਗਈ ਜਿਹੜੀ ਗੱਲ ਕੇਵਲ ਹਰਿਦੁਆਰ ਤੱਕ ਸੀਮਤ ਸੀ ਅੱਜ ਦੁਨੀਆਂ ਦੇ ਵਿੱਚ ਵਸਦੇ ਹਰ ਸਿੱਖ ਦੇ ਤੱਕ ਉਹ ਗੱਲ ਪਹੁੰਚ ਗਈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਆਜ਼ਾਦ ਕਰਾਉਣਾ ਹੈ ਗੁਰੂ ਨਾਨਕ ਸਾਹਿਬ ਦਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ ਉਸ ਪਵਿੱਤਰ ਸਥਾਨ ਨੂੰ ਆਜ਼ਾਦ ਕਰਾਉਣਾ ਕਿੱਡੀ ਵੱਡੀ ਜਦੋਜਹਿਦ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਕਾਨਫਰੰਸ ਪੰਜਾਬ ਦੇ 22 ਜ਼ਿਲ੍ਹਾ ਹੈੱਡਕੁਆਟਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੈਂਡਮ ਫਿਰ ਗੁਰਦੁਆਰਾ ਮੁਕਤਸਰ ਸਾਹਿਬ ਟੁੱਟੀ ਗੰਢੀ ਸਾਹਿਬ 40 ਮੁਕਤਿਆਂ ਦੀ ਜਗ੍ਹਾ ਤੇ ਸ਼ਹੀਦੀ ਕਾਨਫਰੰਸ ਹਜ਼ਾਰਾਂ ਲੱਖਾਂ ਸੰਗਤਾਂ ਦਾ ਸਿੱਖਾਂ ਦਾ ਜੁੜਨਾ ਧਰਮ ਨਿਰਪੱਖ ਲੋਕਾਂ ਦੀ ਵਿਚਾਰ ਜੋ ਸਾਡੇ ਨਾਲ ਉਹਨਾਂ ਦੇ ਗੁਰਮੁਖ ਪਿਆਰਿਓ ਸਹਿਯੋਗ ਔਰ ਫਿਰ ਉੱਤਰਾਖੰਡ ਦੀ ਧਰਤੀ ਦੇਹਰਾਦੂਨ ਰਾਜਧਾਨੀ ਜਾ ਕੇ ਉੱਥੋਂ ਦੇ ਗਵਰਨਰ ਨੂੰ ਇੱਕ ਮੈਮੋਰੈਂਡਮ ਤੇ ਗੁਰਦੁਆਰਾ ਗਿਆਨ ਗੋਦੜੀ ਆਜ਼ਾਦੀ ਸੰਮੇਲਨ ਕਿੰਨੀਆਂ ਹਜ਼ਾਰਾਂ ਸਿੱਖ ਸੰਗਤਾਂ ਨੇ ਰਲ ਕੇ ਸੰਘਰਸ਼ ਕੀਤਾ ਸ਼ਾਂਤਮਈ ਤਰੀਕੇ ਦੇ ਨਾਲ ਸਾਰਥਕ ਯਤਨ ਬਹੁਤ ਪੰਥਕ ਜਥੇਬੰਦੀਆਂ ਪੰਥਕ ਆਗੂਆਂ ਨੇ ਸੰਗਤਾਂ ਨੇ ਸਹਿਯੋਗ ਦਿੱਤਾ ਤੇ ਗੁਰਮੁਖ ਪਿਆਰਿਓ ਅੱਜ ਰਿਜ਼ਲਟ ਤੁਹਾਡੇ ਸਾਹਮਣੇ ਇਹਨਾਂ ਕੁ ਕਿ ਚੀਫ ਮਿਨਿਸਟਰ ਨੇ ਖੁਦ ਅਨਾਊਂਸ ਕੀਤਾ ਦੇਹਰਾਦੂਨ ਵਿਖੇ ਜਦੋਂ ਗੁਰੂ ਕੇ ਸਿੱਖਾਂ ਨੇ ਸਨਮਾਨ ਸਮਾਰੋਹ ਕੀਤਾ ਕਿ ਬਹੁਤ ਜਲਦੀ ਅਸੀਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੂਲ ਜਗ੍ਹਾ ਸਿੱਖ ਪੰਥ ਦੇ ਹਵਾਲੇ ਕਰਾਂਗੇ ਇਹ ਮੀਡੀਆ ਵਿੱਚ ਅਸੀਂ ਪੜ੍ਹਿਆ ਜੇ ਸਾਰਥਕ ਯਤਨ ਹੋਇਆ ਜੇ ਅਸੀਂ ਨੀਅਤ ਸਾਫ਼ ਨਾਲ ਸੰਘਰਸ਼ ਸਿੱਖ ਕੌਮ ਨੇ ਕੀਤਾ ਧਰਮ ਨਿਰਪੱਖ ਲੋਕਾਂ ਨੇ ਤੇ ਅੱਜ ਗੁਰਮੁਖ ਪਿਆਰਿਓ ਸਰਕਾਰ ਤੱਕ ਗੱਲ ਪਹੁੰਚੀ ਹੈ ਤੇ ਅੱਜ ਉਹਨਾਂ ਨੇ ਵੀ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਜਗ੍ਹਾ ਸਿੱਖਾਂ ਦੇ ਹਵਾਲੇ ਕਰਨ ਦੀ ਗੱਲ ਕੀਤੀ ਸਾਰਥਕ ਯਤਨ ਮੈਂ ਬੇਨਤੀ ਕਰ ਰਿਹਾ ਜੇ ਮਨੁੱਖਾ ਸਰੀਰ ਨੂੰ ਸਫਲਿਆਂ ਕਰਨ ਲਈ ਸਾਰਥਕ ਯਤਨ ਕਰਾਂਗੇ ਕਿਸੇ ਮੰਜ਼ਿਲ ਵੱਲ ਨੂੰ ਤੁਰਾਂਗੇ ਤਾਂ ਮੰਜ਼ਿਲ ਜ਼ਰੂਰ ਆਵੇਗੀ ਆ ਪਿਛਲੇ ਸਮੇਂ ਪੰਜਾਬ ਦੀ ਧਰਤੀ ਤੇ ਤੁਸੀਂ ਦੇਖਿਆ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਗੁਰਮੁਖ ਪਿਆਰਿਓ ਅਕਾਲ ਤਖਤ ਸਾਹਿਬ ਤੋਂ ਸਨਮਾਨ ਦਿੱਤਾ ਗਿਆ ਜਿੰਦਾ ਸ਼ਹੀਦ ਦਾ ਖਿਤਾਬ ਭਾਈ ਬਲਵੰਤ ਸਿੰਘ ਰਾਜੋਵਾਨਾ ਪਿਛਲੇ 17 ਸਾਲ ਤੋਂ ਜਿਹੜਾ ਵੱਖ ਵੱਖ ਜ਼ਿਲ੍ਹਿਆਂ ਦੇ ਅੰਦਰ ਬੰਦ ਗੁਰਮੁਖ ਪਿਆਰਿਓ ਉਹ ਉਸ ਸਿੱਖ ਨੂੰ ਫਾਂਸੀ ਦਾ ਐਲਾਨ ਹੋਇਆ। 31 ਮਾਰਚ ਦਾ ਦਿਨ ਮਿਥਿਆ ਗਿਆ ਤੇ ਗੁਰਮੁਖ ਪਿਆਰਿਓ ਪੂਰੀ ਸਿੱਖ ਕੌਮ ਨੇ ਸੜਕਾਂ ਤੇ ਆ ਕੇ ਸਾਰਥਕ ਯਤਨ ਕੀਤਾ, ਸੰਘਰਸ਼ ਕੀਤਾ ਤੇ ਰਿਜ਼ਲਟ ਤੁਹਾਡੇ ਸਾਹਮਣੇ। ਦੁਨੀਆਂ ਚ ਵਸਦੇ ਸਿੱਖਾਂ ਨੇ ਘਰਾਂ ਤੇ ਕੇਸਰੀ ਝੰਡੇ ਲਹਿਰਾ ਦਿੱਤੇ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਆਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖ ਕੌਮ ਨੇ ਸੰਘਰਸ਼ ਕੀਤਾ ਤੇ ਗੁਰਮੁਖ ਪਿਆਰਿਓ ਅੱਜ ਸਾਰਥਕ ਯਤਨਾਂ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ। 31 ਤਰੀਕ ਦੀ ਮਿਥੀ ਹੋਈ ਜਿਹੜੀ ਡੇਟ ਸੀ ਅੱਜ ਤੁਹਾਡੇ ਸੰਘਰਸ਼ ਦੇ ਸਾਹਮਣੇ ਗੁਰਮੁਖ ਪਿਆਰਿਓ ਟਲ ਗਈ ਤੇ ਉਹ ਗੁਰੂ ਕਾ ਸਿੱਖ ਫਾਂਸੀ ਸੇ ਤਖਤੇ ਤੋਂ ਪਾਸੇ ਹੋ ਗਿਆ। ਗੁਰੂ ਕੀ ਸੰਗਤਾਂ, ਮੈਂ ਅਕਸਰ ਬੇਨਤੀ ਕੀਤੀ ਸੀ ਮੀਡੀਆ ਦੇ ਰਾਹੀਂ ਕਿ ਗੁਰੂ ਕੇ ਸਿੱਖੋ, ਜੇ ਆਪਾਂ ਸਾਰਥਕ ਯਤਨ ਕਰਾਂਗੇ, ਜੇ ਅਸੀਂ ਵਧਾਂਗੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਗੁਰੂ ਕੇ ਸਿੱਖ, ਜਿਹੜੇ ਹੋਰ ਵੀ ਕਿੰਨੇ ਫਾਂਸੀਆਂ ਦਾ ਐਲਾਨ ਹੋਇਆ ਤੇ ਜੇਲ੍ਹਾਂ ਚ ਬੰਦ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸਲਾਮਤੀ ਲਈ ਤੇ ਭਾਵੇਂ ਹਕੂਮਤਾਂ ਉਹਨਾਂ ਨੂੰ ਫਾਂਸੀ ਦੇ ਤਖ਼ਤੇ ਤੇ ਚੜਾਉਣਾ ਚਾਹੁੰਦੀਆਂ ਨੇ, ਜੇ ਤੁਸੀਂ ਜਾਵੋਗੇ ਤੇ ਅਸੀਂ ਉਹਨਾਂ ਨੂੰ ਫਾਂਸੀ ਦੇ ਤਖ਼ਤੇ ਤੋਂ ਖੋਹ ਕੇ ਲੈ ਆਵਾਂਗੇ, ਜਿਹੜੇ ਪੰਥ ਦੇ ਹੀਰੇ ਆ, ਜਿਹਨਾਂ ਨੂੰ ਗੁਰਮੁਖ ਪਿਆਰਿਓ ਪੰਥ ਦੀ ਸੇਵਾ ਕਰਨ ਦਾ ਸਮਾਂ ਜਿਹੜਾ ਮਿਲਣਾ ਚਾਹੀਦਾ, ਜਿਹਨਾਂ ਸਿੱਖ ਕੌਮ ਦੀ ਪੰਥ ਦੀ ਸੇਵਾ ਕੀਤੀ ਗੁਰੂ ਦੇ ਸਿਧਾਂਤਾਂ ਅਨੁਸਾਰ, ਸਾਰਥਕ ਯਤਨ, ਭਾਵੇਂ ਸ਼ਹਾਦਤਾਂ ਵੀ ਹੋਈਆਂ। ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੀ ਸ਼ਹਾਦਤ ਹੋਈ, ਗੁਰਮੁਖ ਪਿਆਰਿਓ ਉਹ ਨੌਜਵਾਨ ਸਿੰਘ 18 ਸਾਲ ਦਾ ਨੌਜਵਾਨ ਇਸ ਸੰਘਰਸ਼ ਵਿੱਚ ਸ਼ਹੀਦ ਵੀ ਹੋਇਆ, ਪਰ ਗੁਰਮੁਖ ਪਿਆਰਿਓ ਰਿਜ਼ਲਟ ਤੁਹਾਡੇ ਸਾਹਮਣੇ। ਤੁਸੀਂ ਦੇਖੋ ਜੇ ਸਾਰਥਕ ਯਤਨ, ਤੁਸੀਂ ਦੇਖਿਆ ਸਾਰਾ ਲਾਈਵ ਗੁਰਮੁਖ ਪਿਆਰਿਓ ਟੀਵੀ ਚੈਨਲਾਂ ਦੇ ਰਾਹੀਂ, ਉਹ ਸਿੰਘ ਦਾ ਅੰਤਮ ਅਰਦਾਸ ਸਮਾਗਮ ਵੀ ਦੇਖਿਆ, ਉਹ ਸਿੱਖ ਦੀ ਸ਼ਹਾਦਤ ਵੀ ਦੇਖੀ। 5 ਤਰੀਕ ਨੂੰ ਉਹ ਸਿੱਖ ਦਾ ਜਨਮ ਦਿਨ ਹੈ ਤੇ ਉਹਦੇ ਸੰਬੰਧ ਵਿੱਚ ਗੁਰਦਾਸਪੁਰ ਦੀਆਂ ਸੰਗਤਾਂ, ਉਹਨਾਂ ਦੇ ਪਰਿਵਾਰ ਵੱਲੋਂ 1 ਤੇ 2 ਮਈ ਦਾ ਗੁਰਮਤਿ ਚੇਤਨਾ ਸਮਾਗਮ ਵੀ ਉੱਥੇ ਰਾਤ ਦਾ ਰੱਖਿਆ ਗਿਆ। ਮੈਂ ਵੀ ਉੱਥੇ ਹਾਜ਼ਰੀ ਭਰਨੀ ਹੈ। ਮੈਂ ਉੱਥੇ ਉਹਨਾਂ ਦੇ ਪਰਿਵਾਰ ਕੋਲੇ ਜਾ ਕੇ ਆਇਆ। ਭਾਈ ਰਣਜੀਤ ਸਿੰਘ ਜਿਹੜਾ ਜ਼ਖਮੀ ਹੋਇਆ ਸਿੱਖ, ਉਸ ਨੂੰ ਵੀ ਮੈਂ ਮਿਲ ਕੇ ਆਇਆ। ਗੁਰਮੁਖ ਪਿਆਰਿਓ, ਬਹੁਤ ਸਿੱਖ ਸੰਗਤਾਂ, ਜੇ ਸਾਰਥਕ ਯਤਨ ਆਰੰਭੇ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਕਿ ਸਿੱਖ ਫਾਂਸੀਆਂ ਦੇ ਤਖਤਿਆਂ ਤੋਂ ਪਰੇ ਹੋ, ਜੇ ਸਾਰਥਕ ਯਤਨ ਅਸੀਂ ਆਰੰਭਿਆ, ਆਨੰਦ ਮੈਰਿਜ ਐਕਟ ਤੁਹਾਡੇ ਕੋਲ ਹੈ, ਅੱਜ ਉਹ ਬਿੱਲ ਪਾਸ ਹੋ ਗਿਆ, ਜੇ ਸਾਰਥਕ ਯਤਨ ਆਰੰਭਿਆ ਤੇ ਗੁਰਮੁਖ ਪਿਆਰਿਓ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਉਸਾਰੀ ਦਾ ਸੰਘਰਸ਼ ਮੰਜ਼ਿਲ ਵੱਲ ਨੂੰ ਵੱਧ ਰਿਹਾ। ਸਰਕਾਰ ਆਪਣੇ ਵਚਨਾਂ ਤੇ ਰਹੇ, ਵਾਅਦਿਆਂ ਤੇ ਰਹੇ, ਨਹੀਂ ਤੇ ਕੌਮ ਸੰਘਰਸ਼ ਲਈ ਤਿਆਰ ਹੈ, ਕੌਮ ਸੰਘਰਸ਼ ਕਰੇਗੀ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਉਸਾਰੀ ਉਸੇ ਜਗ੍ਹਾ ਤੇ ਹੋਵੇਗੀ, ਕਿਉਂਕਿ ਸਰਕਾਰ ਦੇ ਰੈਵਿਨਿਊ ਰਿਕਾਰਡ ਦੇ ਅੰਦਰ ਗੁਰਦੁਆਰਾ ਗੁਰੂ ਨਾਨਕ ਸਾਹਿਬ ਦਾ ਗਿਆਨ ਗੋਦੜੀ ਬੋਲਦਾ ਤੇ ਉਸਰ ਕੇ ਰਹੇਗਾ, ਸਮਾਂ ਲੱਗ ਸਕਦਾ। ਅਮਨ ਸ਼ਾਂਤੀ ਦੇ ਸ਼ਾਂਤਮਈ ਤਰੀਕੇ ਦੇ ਨਾਲ ਗੁਰੂ ਕੀਆਂ ਸੰਗਤਾਂ ਦਾ ਸੰਘਰਸ਼ ਅੱਜ ਦੇਖੋ ਮੰਜ਼ਿਲ ਵੱਲ ਵੱਧ ਰਿਹਾ। ਤੇ ਮੈਂ ਬੇਨਤੀ ਕਰਾਂ, ਅੱਜ ਸਾਨੂੰ ਲੋੜ ਹੈ ਗੁਰਮੁਖ ਪਿਆਰਿਓ, ਸਾਡੇ ਕੋਈ ਵੀ ਕੌਮ ਦੇ ਮਸਲੇ, ਪੰਥ ਦੇ ਮਸਲੇ ਆ, ਅੱਜ ਉਧਰ ਸਾਨੂੰ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ। ਤੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਜਿੱਥੇ ਅਸੀਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਘਰੇਲੂ ਘਰਵਾਰ ਦੀਆਂ ਜ਼ਿੰਮੇਵਾਰੀਆਂ, ਆਪਣੇ ਮਾਤਾ ਪਿਤਾ ਧੀਆਂ ਪੁੱਤਰਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਤੇ ਨਿਭਾਉਣੀਆਂ ਨੇ, ਉੱਥੇ ਸਾਡੀਆਂ ਕੋਈ ਕੌਮੀ ਜ਼ਿੰਮੇਵਾਰੀਆਂ, ਕੋਈ ਪੰਥਕ ਜ਼ਿੰਮੇਵਾਰੀਆਂ ਵੀ ਬਣਦੀਆਂ ਨੇ। ਹਰ ਸਿੱਖ ਦਾ ਫਰਜ਼ ਬਣਦਾ, ਸਾਨੂੰ ਉਹ ਨਿਭਾਉਣੀਆਂ ਚਾਹੀਦੀਆਂ। ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨਾਲ ਵੀ ਸਿਜਣਾ ਖਾਲਸੇ ਦਾ ਸਿਧਾਂਤ ਰਿਹਾ। ਅੱਜ ਜਿਨ੍ਹਾਂ ਨੇ ਗੁਰਮੁਖ ਪਿਆਰਿਓ, ਦੇਖੋ ਸਾਡੇ ਸਾਹਮਣੇ ਕਿ ਸਾਡੇ ਸਿੱਖ ਨੌਜਵਾਨ ਨੂੰ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ, ਔਰ ਕਿਸ ਤਰ੍ਹਾਂ ਉਹ ਸਿੱਖ ਦਾ ਸ਼ਿਕਾਰ, ਜਿਵੇਂ ਪਹਿਲਾਂ 84 ਦੇ ਸਮੇਂ ਲੱਖਾਂ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ, 25,000 ਤੋਂ ਵੱਧ ਲਾਸ਼ਾਂ 2 ਜ਼ਿਲ੍ਹਿਆਂ ਦੇ ਅੰਦਰ ਹੀ ਲਾਵਾਰਸ ਕਹਿ ਕੇ ਸਾੜ ਦਿੱਤੀਆਂ ਗਈਆਂ, ਕਿੰਨੀਆਂ ਬਜ਼ੁਰਗਾਂ ਦੀਆਂ ਬੀਬੀਆਂ ਦਾੜੀਆਂ ਰੋਲੀਆਂ, ਬੀਬੀਆਂ ਧੀਆਂ ਭੈਣਾਂ ਦੀ ਬੇਪਤੀਆ, ਦਿੱਲੀ ਦੇ ਅੰਦਰ 84 ਦਾ ਕਤਲੇਆਮ, ਇਨਸਾਫ ਅੱਜ ਤੱਕ ਨਹੀਂ ਹੈ। ਪਰ ਸਾਰਥਕ ਯਤਨ ਗੁਰਮੁਖ ਪਿਆਰਿਓ, ਜੇ ਅਸੀਂ ਸੰਘਰਸ਼ ਆਰੰਭਾਂਗੇ ਸ਼ਾਂਤਮਈ ਤਰੀਕੇ ਦੇ ਨਾਲ, ਗੁਰੂ ਦੇ ਬਖਸ਼ੇ ਸਿਧਾਂਤਾਂ ਅਨੁਸਾਰ ਜਿਵੇਂ ਕੌਮ ਸੰਘਰਸ਼ ਕਰ ਰਹੀ ਹੈ, ਤਾਂ ਸਾਰਥਕ ਨਤੀਜੇ ਮੰਜ਼ਿਲ ਤੇ ਜ਼ਰੂਰ ਪਹੁੰਚਣਗੇ, ਰਿਜ਼ਲਟ ਜ਼ਰੂਰ ਆਵੇਗਾ। ਦੋਸ਼ੀ ਕਟਹਿਰਿਆਂ 'ਚ ਖੜੇ ਹੋਣਗੇ, ਜੇਲ ਦੀਆਂ ਸਲਾਖਾਂ ਪਿੱਛੇ ਜਾਣਗੇ, ਉਹਨਾਂ ਦੇ ਕੁਕਰਮਾਂ ਦੀ, ਉਹਨਾਂ ਦੇ ਪਾਪ ਦੀ, ਜ਼ਬਰ ਤੇ ਜ਼ੁਲਮ ਦੀ ਸਜ਼ਾ ਉਹਨਾਂ ਨੂੰ ਮਿਲੇਗੀ। ਪਰ ਸਾਨੂੰ ਸਾਰਿਆਂ ਨੂੰ ਏਕਤਾ ਦੀ ਲੜੀ ਵਿੱਚ ਪਰੋ ਕੇ ਨਿੱਜੀ ਗਿਲੇ ਸ਼ਿਕਵੇ ਭੁਲਾ ਕੇ ਇੱਕ ਮੁੱਠਤਾ ਦੇ ਨਾਲ ਗੁਰੂ ਗ੍ਰੰਥ ਪੰਥ ਕੇਸਰੀ ਨਿਸ਼ਾਨ ਸਾਹਿਬ ਦੀ ਸ਼ਰਨ ਆ ਕੇ ਤੇ ਸਾਨੂੰ ਇਹ ਸੰਘਰਸ਼ ਜਿਹੜਾ ਉਹ ਗੁਰਮੁਖ ਪਿਆਰਿਓ ਚੜ੍ਹਦੀ ਕਲਾ ਦੇ ਨਾਲ ਜਾਰੀ ਰੱਖਣਾ ਤੇ ਜੋ ਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਔਰ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਰਾਜ ਭਾਗ ਦੇ ਮਾਲਕ ਬਣਾਇਆ ਤੇ ਰਾਜ ਭਾਗ ਵੀ ਸਾਡੇ ਤੋਂ ਦੂਰ ਨਹੀਂ ਜੇ ਅਸੀਂ ਗੁਰੂ ਦੇ ਸਿਧਾਂਤਾਂ ਤੇ ਆਸੇ ਤੇ ਪਹਿਰਾ ਦੇਵਾਂਗੇ ਜੋ ਗੁਰੂ ਦੇ ਬਖਸ਼ਿਆ ਹੋਇਆ ਸਿਧਾਂਤ ਹੈ ਉਸ ਦੇ ਉੱਪਰ ਚੱਲਾਂਗੇ ਗੁਰੂ ਦੇ ਬਖਸ਼ੇ ਸਿਧਾਂਤਾਂ ਦੇ ਉੱਤੇ ਪਹਿਰਾ ਦੇਵਾਂਗੇ ਤੇ ਗੁਰਮੁਖ ਪਿਆਰਿਓ ਰਾਜ ਭਾਗ ਵੀ ਕਿਤੇ ਬਹੁਤੀ ਦੂਰ ਨਹੀਂ ਸੁੱਖ ਵੀ ਬਹੁਤੀ ਦੂਰ ਨਹੀਂ ਮੰਜ਼ਿਲ ਸਾਡੇ ਕਦਮਾਂ ਚ ਹੋਵੇਗੀ ਜੇ ਮੰਜ਼ਿਲ ਵੱਲ ਨੂੰ ਤੁਰਾਂਗੇ ਔਰ ਇਸੇ ਤਰ੍ਹਾਂ ਇਸ ਸਰੀਰ ਦੀ ਸਫਲਤਾ ਜਿੱਥੋਂ ਵਿਚਾਰ ਆਰੰਭ ਹੋਈ ਸਤਿਗੁਰਾਂ ਦੇ ਅੱਜ ਦੇ ਪਾਵਨ ਇਹ ਸ਼ਬਦ ਦੀ ਵਿਚਾਰ ਸਤਿਗੁਰ ਦੇ ਇਹਨਾਂ ਬਚਨਾਂ ਦੀ ਵਿਚਾਰ ਜੇ ਇਸ ਨੂੰ ਕੰਚਨ ਵਾਂਗੂੰ ਬਣਾਉਣਾ ਇਹ ਭਾਵ ਇਹਨੂੰ ਸਫਲ ਕਰਨਾ ਕਾਇਆ ਕੰਚਨ ਤਾਂ ਥੀ ਹੈ ਇਹ ਕੰਚਨ ਹੋ ਸਕਦਾ ਸਰੀਰ ਇਹ ਸਫਲ ਬਣ ਸਕਦਾ ਇਹਦੀ ਸਫਲਤਾ ਹੋ ਸਕਦੀ ਹੈ ਜੇ ਅਸੀਂ ਸਤਿਗੁਰ ਦੀ ਸ਼ਰਨ ਆਈਏ ਸਾਰਥਕ ਯਤਨ ਆਰੰਭੀਏ ਧਰਮ ਨਾਲ ਜੁੜੀਏ ਗੁਰੂ ਨਾਲ ਜੁੜੀਏ ਗੁਰਬਾਣੀ ਨਾਲ ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਸਾਡੇ ਜੀਵਨ ਦੀ ਸਫਲਤਾ ਇਹ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਤੇ ਜਿਨ੍ਹਾਂ ਨੇ ਇਸ ਨੂੰ ਸਫਲ ਕਰ ਲਿਆ ਸਤਿਗੁਰ ਬਚਨ ਕਰ ਰਹੇ ਜਿਨੂੰ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕੈ ਹੋਂ ਲਾਗੋ ਪਾਏ ਸਤਿਗੁਰ ਬਚਨ ਕਰਦੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨਾਲ ਚਿੱਤ ਜੋੜਿਆ ਮੈਂ ਵੀ ਉਹਨਾਂ ਦੇ ਚਰਨੀ ਲੱਗਦਾ ਭਾਵ ਉਹਨਾਂ ਦਾ ਅਦਭੁਤ ਸਤਿਕਾਰ ਕਾਇਆ ਕੰਚਨ ਤਾਂ ਥੀ ਹੈ ਜਾਂ ਸਤਿਗੁਰ ਲਏ ਮਲਾਏ ਸਰੀਰ ਦੀ ਸਫਲਤਾ ਇਹ ਕਾਇਆ ਕੰਚਨ ਹੋ ਜਾਂਦੇ ਜੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਜਾਈਏ ਦੋ ਦਿਨ ਦੀ ਹਾਜ਼ਰੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪ ਸੰਗਤਾਂ ਦੇ ਚਰਨਾਂ ਵਿੱਚ ਭਰੀ ਹੈ ਦੋ ਦਿਨ ਦੀ ਹਾਜ਼ਰੀ ਹੁਣ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੁਬਹਾ ਦਾ ਇਹੀ ਸਮਾਂ ਜਿਵੇਂ ਵੱਖ ਵੱਖ ਟੀਵੀ ਚੈਨਲਾਂ ਦੇ ਰਾਹੀਂ ਇਹ ਗੁਰਬਾਣੀ ਦੀ ਕਥਾ ਇੱਥੋਂ ਡੇਲੀ ਟੈਲੀਕਾਸਟ ਹੁੰਦੀ ਹੈ ਇਸੇ ਤਰ੍ਹਾਂ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸਾਡਾ ਚੈਨਲ ਔਰ CNB ਚੈਨਲ ਦੇ ਰਾਹੀਂ ਸੰਗਤਾਂ ਘਰ ਬੈਠੀਆਂ ਵੀ ਆਨੰਦ ਮਾਣ ਸਕਦੀਆਂ ਨੇ ਔਰ ਗੁਰੂ ਘਰ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪਹੁੰਚ ਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਹੁੰਚ ਕੇ ਜੋ ਇਹ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਇਹਦੇ ਨਾਲ ਜੁੜ ਕੇ ਆਪਣੇ ਜੀਵਨ ਦੀ ਸਫਲਤਾ ਕਿਉਂ ਗੁਰੂ ਪਿਆਰਿਓ ਸਤਿਗੁਰ ਦੇ ਦਰ ਨਾਲ ਜੁੜ ਕੇ ਜੀਵਨ ਸਫਲ ਕਰ ਲਈਏ ਔਰ ਗੁਰੂ ਦੇ ਸਿਧਾਂਤਾਂ ਤੇ ਚੱਲਦਿਆਂ ਨਿਰਭਉ ਹੋ ਕੇ ਨਿਰਭਉ ਜਪੈ ਸਗਲ ਭਉ ਮਿਟੈ ਗੁਰੂ ਦਾ ਹੱਕ ਸੱਚ ਦਾ ਰਾਹ ਜਿਹੜਾ ਸਤਿਗੁਰ ਨੇ ਸਾਨੂੰ ਦਿੱਤਾ ਕਿਉਂਕਿ ਝੁਕਣ ਲਈ ਨਹੀਂ ਅੱਖਾਂ ਸਿੱਖ ਦੀਆਂ ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ ਦੋ ਗੱਲਾਂ ਲਈ ਸਿੱਖ ਦਾ ਸੀਸ ਬਣਿਆ ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ ਅਸੀਂ ਆਪਣੀਆਂ ਸਰਦਾਰੀਆਂ ਨੂੰ ਕਾਇਮ ਕਰੀਏ ਸਿੱਖੀ ਸਿਧਾਂਤਾਂ ਨੂੰ ਕਾਇਮ ਕਰੀਏ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ ਵਿਚਾਰਾਂ ਦੌਰਾਨ ਬੇਅੰਤ ਭੁੱਲਾਂ ਹੋ ਜਾਂਦੀਆਂ ਭੁੱਲਣ ਅੰਦਰ ਕੀਆ ਸਭ ਕੋਏ ਕਰਤਾ ਆਪ ਨਾ ਭੁੱਲੇ ਆਪ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ ਬਹੁਤ ਧੰਨਵਾਦ ਆਈਆਂ ਸਿੱਖ ਸੰਗਤਾਂ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰੂ ਘਰ ਦੇ ਸਮੂਹ ਸੇਵਾਦਾਰਾਂ ਦਾ ਰਾਗੀ ਸਿੰਘ ਸਾਹਿਬਾਨ ਗ੍ਰੰਥੀ ਸਿੰਘ ਸਾਹਿਬਾਨ ਕਥਾਵਾਚਕ ਵਿਦਵਾਨ ਸੇਵਾਦਾਰ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹੋਇਆ ਆਪ ਸੰਗਤਾਂ ਤੋਂ ਖਿਮਾ ਚਾਹੁੰਦਾ ਹਾਂ ਗੱਜ ਕੇ ਫਤਿਹ ਦੀ ਸਾਂਝ ਕਰਨੀ ਸਤਿਗੁਰਾਂ ਨੂੰ ਸੀਸ ਝੁਕਾ ਕੇ ਕੋਈ ਰਸਨਾ ਵਾਂਝੀ ਨਾ ਰਹੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।